TAM, Youngstown, Toronto.
हमारा लोकल स्पॉट ये तब था जब हमें इसकी सबसे ज्यादा जरूरत थी, एक सही उपहार उनके पास था। आपका पसंदीदा खाना उन्होंने आप तक पहुंचाया। अब उन्हें हमारी जरूरत है और हमारी बारी है उनका साथ देने की। लोकल खरीदारी करके और सुरक्षित खरीदारी के साथ इनसे कर्बसाइड पिकअप, टेक आउट और डिलीवरी के साथ लोकल के लिए अपना प्यार दिखाएं। सुरक्षित रूप से खरीदारी करें।
Ontario, yours to rediscover.
If you're looking for a successful career in art or design, you don't have to do it alone. At York University, you'll learn from award-winning faculty in small studios with big resources. Don't wait for things to happen tomorrow. Get better today. Learn more about your creative potential at ampd.yorku.ca. Start here. Go everywhere.
कोविड 19 को फैलने से रोकने के लिए सभी को अपनी जिम्मेदारी निभानी चाहिए। घर पर रहें, पूर्ण विराम, बहुत जरूरी होने पर ही बाहर जाएं। इसका मतलब है कि किराने का सामान, दवाओं, चिकित्सक से मिलने के लिए या अगर आप अति आवश्यक सेवा प्रदान करते हैं, अपनी और दूसरों की रक्षा करें, घर पर रहें। जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
Y Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
Y Media Group, ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਰੇਡੀਓ ਵਾਇਰ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਨਿਗਾਹਾਂ ਹੁਣ ਸਾਰਿਆਂ ਦੀਆਂ ਲੱਗੀਆਂ ਹੋਈਆਂ ਨੇ ਕਿ ਜਿਹੜੀ ਅਗਲੀ ਮੀਟਿੰਗ ਹੋਣ ਜਾ ਰਹੀ ਹੈ। ਟਰੈਕਟਰ ਰੈਲੀ ਸਫਲ ਰਹੀ ਔਰ ਉਹਨਾਂ ਨੇ ਐਲਾਨ ਕਰ ਦਿੱਤਾ ਕਿਸਾਨਾਂ ਨੇ ਕਿ ਬਿਲਕੁਲ ਅਸੀਂ ਜਿਹੜੀ ਅਗਲੀ ਟਰੈਕਟਰ ਰੈਲੀ ਹੈਗੀ ਆ ਉਹ ਕਿਸਾਨ ਪਰੇਡ ਕੱਢਾਂਗੇ 26 ਜਨਵਰੀ ਨੂੰ। 26 ਜਨਵਰੀ ਜਿੱਥੇ ਇੱਕ ਪਾਸੇ ਰਿਪਬਲਿਕ ਡੇ ਪਰੇਡ ਹੋਏਗੀ, ਉਹਨਾਂ ਨੇ ਕਿਹਾ ਕਿ ਰਿਪਬਲਿਕ ਡੇ ਪਰੇਡ ਦੇ ਨਾਲ ਨਾਲ ਕਿਸਾਨ ਪਰੇਡ ਜਿਹੜੀ ਆ ਉਹ ਵੀ ਕੱਢੀ ਜਾਏਗੀ। ਸੋ ਇਹਦੇ ਬਾਰੇ ਗੱਲ ਕਰਾਂਗੇ ਕਿ ਅਸਲ ਦੇ ਵਿੱਚ ਮੁੱਦਾ ਇੱਥੇ ਆ ਕੇ ਰੁਕਿਆ ਹੋਇਆ ਕਿ ਕਿਸਾਨ ਇਹ ਮੰਗ ਕਰ ਰਹੇ ਨੇ ਕਿ ਪਲੀਜ਼ ਕਿਸੇ ਵੀ ਤਰ੍ਹਾਂ ਇਹ 3-3 ਕਾਨੂੰਨ ਜਿਹੜੇ ਨੇ ਵਾਪਸ ਕੀਤੇ ਜਾਣ ਔਰ MSP ਜਿਹੜੀ ਆ ਉਹ ਕਨਫਰਮ ਕੀਤੀ ਜਾਵੇ। MSP ਦੇ ਉੱਤੇ ਕਾਫੀ ਅਸੀਂ ਵੀ ਗੱਲ ਕਰਦੇ ਰਹੇ ਹੈਗੇ ਹਾਂ, ਅੱਜ ਕੁਛ ਹੋਰ ਡਿਟੇਲਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਪੋਸੀਬਲ ਸੋਲਿਊਸ਼ਨਸ ਕੀ ਹੋ ਸਕਦੇ ਨੇ। ਅਸੀਂ ਹੁਣ ਪਿਛਲੇ ਕਾਫੀ ਸਮੇਂ ਤੋਂ ਸੋਲਿਊਸ਼ਨ ਦੀ ਗੱਲ ਕਰਦੇ ਆ ਰਹੇ ਹਾਂ ਕਿ ਕੀ ਪੋਸੀਬਲ ਜਿਹੜੇ ਸਿਨੇਰੀਓਸ ਬਣ ਸਕਦੇ ਨੇ, ਕੀ ਪੋਸੀਬਲ ਸੋਲਿਊਸ਼ਨ ਬਣ ਸਕਦੇ ਨੇ। ਅੱਜ ਰੇਡੀਓ ਦੇ ਉੱਤੇ ਵੀ ਹੁਣ ਅਸੀਂ ਇਹੀ ਗੱਲ ਕਰਦੇ ਰਹਾਂਗੇ, ਤੁਹਾਡੇ ਵਿਚਾਰ ਵੀ ਲਵਾਂਗੇ ਕਿ ਕੀ ਪੋਸੀਬਲ ਸੋਲਿਊਸ਼ਨ ਹੋ ਸਕਦੇ ਨੇ। ਔਰ TV ਦੇ ਉੱਤੇ ਵੀ ਅੱਜ ਅਸੀਂ ਜਿੱਥੇ ਹੁਣ 8 ਜਨਵਰੀ ਨੂੰ ਕੀ ਪੋਸੀਬਲ ਸੋਲਿਊਸ਼ਨ ਕੀ ਹੋ ਸਕਦਾ ਇਹਦਾ ਅਸੀਂ ਸਾਰੇ ਜਾਣਦੇ ਹਾਂ, ਬੈਕਗ੍ਰਾਊਂਡ ਪਤਾ ਸਾਨੂੰ। ਹੁਣ ਇਹਦਾ ਫਾਇਦੇ ਨੁਕਸਾਨ ਕਰਨ ਦੀ ਤਾਂ ਗੱਲ ਰਹੀ ਨਹੀਂ ਕਿ ਪੋਸੀਬਲ ਸੋਲਿਊਸ਼ਨ ਕੀ ਹੋ ਸਕਦਾ। ਸੋ 8 ਜਨਵਰੀ ਦੀ ਇਸ ਮੀਟਿੰਗ ਦੇ ਵਿੱਚ ਔਰ ਦੂਸਰਾ ਕਿਆ ਸੋਲਿਊਸ਼ਨ ਨਿਕਲੇਗਾ ਕਿ ਨਹੀਂ ਨਿਕਲੇਗਾ। ਸੋ 2 ਅਹਿਮ ਮੁੱਦਿਆਂ ਤੇ ਗੱਲ ਹੋਏਗੀ ਕਿ ਕਿਆ ਸੋਲਿਊਸ਼ਨ ਨਿਕਲੇਗਾ ਜਾਂ ਨਹੀਂ ਨਿਕਲੇਗਾ ਔਰ ਕੀ ਪੋਸੀਬਲ ਸੋਲਿਊਸ਼ਨ ਹੋ ਸਕਦੇ ਨੇ ਉਹਦੇ ਬਾਰੇ ਗੱਲ ਕਰਾਂਗੇ। ਔਰ ਬਹੁਤ ਸਾਰੇ ਹੋਰ ਫੈਕਟਸ ਐਂਡ ਫਿਗਰ ਜਿਸ ਤਰ੍ਹਾਂ ਅਸੀਂ ਇੰਟਰਸਟਿੰਗ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਵਿਦ ਫੈਕਟਸ ਐਂਡ ਫਿਗਰ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਿੰਦੇ ਹਾਂ। ਸੋ ਅੱਜ ਵੀ ਵਿਦ ਫੈਕਟਸ ਐਂਡ ਫਿਗਰ ਤੁਹਾਡੇ ਨਾਲ ਕਾਫੀ ਇੰਟਰਸਟਿੰਗ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਾਂਗੇ। MSP ਸਭ ਤੋਂ ਇੰਪੋਰਟੈਂਟ ਮੁੱਦਾ ਕਿਉਂ ਹੈਗਾ, ਕਿਆ ਵਾਕਈ ਹੀ MSP ਜਿਹੜੀ ਆ ਸਿਰਫ 6% ਕਿਸਾਨਾਂ ਨੂੰ ਮਿਲਦੀ ਹੈ, ਕਿਆ ਜਿਹੜੀ MSP ਹੈ ਉਹ ਪੰਜਾਬ ਹਰਿਆਣੇ ਲਈ ਕਿਉਂ ਇੰਨੀ ਜ਼ਿਆਦਾ ਇੰਪੋਰਟੈਂਟ ਹੈਗੀ ਹੈ ਔਰ ਕਿੰਨੇ ਕੁ ਪੈਸੇ ਮਿਲਦੇ ਨੇ, ਕਿੰਨਾ ਕਿਸਾਨਾਂ ਨੂੰ ਇਹਦਾ ਫਾਇਦਾ ਮਿਲਦਾ, ਇਹਦੀ ਬਾਰੇ ਡਿਟੇਲ ਰਿਪੋਰਟ ਜਿਹੜੀ ਆ ਉਹ ਵੀ ਅੱਜ ਅਸੀਂ ਤੁਹਾਡੇ ਲਈ ਪੇਸ਼ ਕਰਾਂਗੇ। ਔਰ ਪੋਸੀਬਲ ਸੋਲਿਊਸ਼ਨ ਕੀ ਹੋ ਸਕਦੇ ਨੇ ਔਰ ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਜਿਹੜੇ ਅਸੀਂ ਪੋਸੀਬਲ ਸੋਲਿਊਸ਼ਨ ਦੇਖ ਰਹੇ ਹਾਂ ਉਹਦੇ ਨਾਲ ਕੋਈ ਨੁਕਸਾਨ ਤਾਂ ਨਹੀਂ ਹੋ ਜਾਏਗਾ। ਸੋ ਉਹਦੇ ਬਾਰੇ ਵੀ ਡਿਟੇਲ ਗੱਲਬਾਤ ਜਿਹੜੀ ਆ ਅਸੀਂ ਤੁਹਾਡੇ ਨਾਲ ਕਰਨ ਜਾ ਰਹੇ ਹੈਗੇ ਆ। ਲੇਕਿਨ ਉਸ ਤੋਂ ਪਹਿਲਾਂ ਕਿ ਅੱਗੇ ਵਧੀਏ, ਸਾਡੇ ਨਾਲ ਇਸ ਵੇਲੇ ਸੌਰਵ ਰਤਨ ਜੀ ਜਿਹੜੇ ਜੁੜ ਗਏ ਨੇ। ਸੌਰਵ ਜੀ, ਵੈਲਕਮ ਸਰ, ਹਾਊ ਆਰ ਯੂ?
Thank you, Yudhvir ji sir. Thank you for bringing me on the air. Good morning to you and all the listeners.
Good morning, sir. Aur Saurabh ji, main chahunga ki financial planning jehdi hai, kyunki saal jadon nava chadda hai te bahut sare log chahnde ne ki assi apni financial planning kariye. Hun ede vich main kal vi ek sawal gal kar reha si jo main tuhade kolon vi puchhanga ki bade sare log kehnde ki ji saal 2020 bada kharab niklya. ਲੇਕਿਨ ਕਈ ਲੋਕਾਂ ਦਾ ਕਹਿਣਾ ਹੈ ਕਿ ਜੀ ਸਾਡਾ ਬਿਜ਼ਨਸ ਵਧੀਆ ਚੱਲਿਆ ਜਾਂ ਸਾਡੀ ਸਾਨੂੰ ਜੌਬ ਦੀ ਵੀ ਕੋਈ ਇੰਨੀ ਵੱਡੀ ਦਿੱਕਤ ਨਹੀਂ ਆਈ ਸਾਡੇ ਲਈ। ਫਾਈਨੈਂਸ਼ੀਅਲ ਪੱਖੋਂ ਮੈਂ ਗੱਲ ਕਰ ਰਿਹਾ, ਫਾਈਨੈਂਸ਼ੀਅਲ ਪੱਖੋਂ ਸਾਲ ਕੋਈ ਮਾੜਾ ਨਹੀਂ ਚੜਿਆ। ਸੋ ਇਹਦਾ ਫਰਕ ਕਿਉਂ ਹੁੰਦਾ? ਕਈ ਲੋਕ ਕਹਿ ਰਹੇ ਸਾਡੀ ਫਾਈਨੈਂਸ਼ੀਅਲੀ ਬਹੁਤ ਵਧੀਆ ਰਿਹਾ, ਕਈ ਲੋਕ ਕਹਿੰਦੇ ਸਾਡੇ ਲਈ ਵਧੀਆ ਨਹੀਂ ਰਿਹਾ ਔਰ ਇਸ ਸਾਲ 2021 ਦੇ ਵਿੱਚ ਕੀ ਉਹ ਕਰ ਸਕਦੇ ਨੇ, ਇਹਦੇ ਤੇ ਜ਼ਰਾ ਐਕਸਪਲੇਨ ਕਰੋ ਜਰਾ।
ਯੁਧਵੀ ਜੀ, ਤੁਹਾਡਾ ਬੜਾ ਅੱਛਾ ਕੁਐਸਚਨ ਹੈ। ਇਹਦੇ ਵਿੱਚ ਜਿਹੜੀ ਮੇਨ ਜਿਹੜਾ ਰੀਜ਼ਨ ਹੈਗਾ ਉਹ ਹੈਗਾ ਕੰਪੈਟੀਟਿਵ ਡਿਲੀਵਰੀ। ਮੀਨਸ ਕਿ ਦੇਖੋ ਆਪਾਂ ਇਕਨੋਮੀ ਦੀ ਜਦੋਂ ਗੱਲ ਕਰਦੇ ਹਾਂ, ਬਿਜ਼ਨਸ ਦੀ ਗੱਲ ਕਰਦੇ ਹਾਂ, ਸੈਕਟਰਸ ਦੀ ਜਾਂ ਇੰਡਸਟਰੀਜ਼ ਦੀ ਗੱਲ ਕਰਦੇ ਹੈਗੇ ਹਾਂ, ਤੇ ਉੱਥੇ ਜਿਹੜੇ ਜਿਹੜਾ ਇੱਕ ਕੰਪੈਟੀਟਿਵ ਫੈਕਟਰ ਜਿਹੜਾ ਹੈਗਾ ਉਹ ਡਿਫਰ ਕਰਦਾ ਹੈਗਾ। ਕੁਛ ਸੈਕਟਰ ਜਿਹੜੇ ਹੈਗੇ ਨੇ ਸਵੀਅਰਲੀ ਇੰਪੈਕਟਡ ਹੋਏ ਹੈਗੇ ਨੇ, ਕੁਛ ਸੈਕਟਰ ਜਿਹੜੇ ਹੈਗੇ ਨੇ ਬੜੇ ਅੱਛੇ ਚੱਲੇ ਹੈਗੇ ਨੇ, ਜਿਵੇਂ ਆਈ ਟੀ ਸੈਕਟਰ, ਕਮਿਊਨੀਕੇਸ਼ਨ, ਰੀਟੇਲ ਦੇ ਵਿੱਚ ਗੱਲ ਕਰੀਏ ਤੇ ਗ੍ਰੋਸਰੀ ਰਿਲੇਟਡ ਬਿਜ਼ਨਸ ਬਹੁਤ ਅੱਛੇ ਗਏ ਨੇ, ਕੰਸਟਰਕਸ਼ਨ ਗੱਲ ਕਰੀਏ ਠੀਕ ਹੈ, ਲੰਬਰ ਗੱਲ ਕਰੀਏ ਫੋਰ ਐਗਜ਼ਾਮਪਲ, ਜੇ ਆਪਾਂ ਵੈਸਟ ਫੇਜ਼ਰ ਲੰਬਰ ਕੰਪਨੀ ਦੀ ਗੱਲ ਕਰੀਏ ਜਿਹੜੀ ਵੈਨਕੂਵਰ ਬੇਸ ਹੈ, ਪੈਂਡੈਮਿਕ ਆਇਆ ਸੀ ਉਹਨਾਂ ਦਾ ਸ਼ੇਅਰ ਜਿਹੜਾ ਹੈਗਾ ਉਹ ਤਕਰੀਬਨ $14 ਤੇ ਆ ਗਿਆ ਸੀ, ਤੇ ਅੱਜ ਉਹ ਆਲਮੋਸਟ 5 ਗੁਣਾ ਹੋਣ ਵਾਲਾ। ਇਹ ਮੈਂ ਵੈਸੇ ਇੱਕ ਐਗਜ਼ਾਮਪਲ ਦਿੱਤੀ ਹੈਗੀ ਆ। ਸੋ ਇਹਨੂੰ ਆਪਾਂ ਜਨਰਲਾਈਜ਼ ਨਹੀਂ ਕਰ ਸਕਦੇ, ਉਹਦੇ ਕਈ ਕਾਰਨ ਹੈਗੇ ਨੇ। ਰੀਜ਼ਨ ਬੀਇੰਗ ਕਿ ਇਕੋਨਮੀ ਇਜ਼ ਕੰਪ੍ਰਾਈਜ਼ਡ ਆਫ ਡਿਫਰੈਂਟ ਸੈਕਟਰਸ ਔਰ ਇਕੋਨਮੀ ਇਜ਼ ਬੇਸਿਕਲੀ ਇੰਪੈਕਟਡ ਬਾਏ ਡਿਫਰੈਂਟ ਮਾਰਕੀਟ ਫੋਰਸਿਸ, ਇਕੋਨਮੀ ਇਜ਼ ਇੰਪੈਕਟਡ ਬਾਏ ਇਨਵੈਸਟਮੈਂਟ ਦਾ ਕੀ ਉੱਥੇ ਇਨਵਾਇਰਮੈਂਟ ਹੈਗਾ ਕਿਸੇ ਕੰਟਰੀ ਦੇ ਵਿੱਚ, ਲੋਕਲ ਜੀਓਗ੍ਰਾਫੀ ਦੇ ਵਿੱਚ ਕੋਸਟ ਆਫ ਰਨਿੰਗ ਬਿਜ਼ਨਸ ਕੀ ਹੈਗਾ, ਗਵਰਨਮੈਂਟ ਦੇ ਜਿਹੜੇ ਹੈਗੇ ਇਨੀਸ਼ੀਏਟਿਵਸ ਕੀ ਨੇ, ਇਨਫਰਾਸਟ੍ਰਕਚਰ ਕੀ ਹੈ, ਕੋਸਟ ਆਫ ਰਨਿੰਗ ਬਿਜ਼ਨਸ ਕੀ ਹੈ। ਸੋ ਦੇਰ ਆਰ ਸੋ ਮੈਨੀ ਫੈਕਟਰ। ਸੋ ਇਹ ਬਹੁਤ ਵੱਡਾ ਵਿਸ਼ਾਲ ਇੱਕ ਸਬਜੈਕਟ ਹੈ। ਸੋ ਇਹ ਮੈਕਰੋ ਇਕਨੋਮਿਕਸ ਦੇ ਅਧੀਨ ਆਉਂਦਾ, ਲੇਕਿਨ ਅਗਰ ਆਪਾਂ ਮਾਈਕਰੋ ਦੀ ਗੱਲ ਕਰੀਏ, ਆਪਾਂ ਅਜੇ ਫੈਮਿਲੀਜ਼ ਵਾਲੀ ਸਾਈਡ, ਫੈਮਿਲੀ ਸਾਈਡ ਦੇ ਉੱਪਰ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਹਰ ਬੰਦਾ ਕਿਸੇ ਨਾ ਕਿਸੇ ਕਿੱਤੇ ਪ੍ਰੋਫੈਸ਼ਨ ਦੇ ਵਿੱਚ ਆਪਣੀ ਅਰਨਿੰਗ ਕਰ ਰਿਹਾ ਹੈਗਾ, ਸਮਾਲ ਸਕੇਲ ਬਿਜ਼ਨਸ ਦੇ ਵਿੱਚ ਆ, ਸੈਲਫ ਇੰਪਲੋਇਡ ਆ, ਪ੍ਰੋਫੈਸ਼ਨਲ ਹੈ ਜਾਂ ਜੋਬ ਆਪਣਾ ਜੋਬ ਕੋਰਸ ਹੈਗਾ, ਇੰਪਲੋਈ ਹੈਗਾ। ਹੁਣ ਐਜ਼ ਅ ਇੰਪਲੋਇਰ ਜਾਂ ਐਜ਼ ਅ ਇੰਪਲੋਈ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਜਿਹੜੀ ਹੈਗੀ ਹੈ ਉਹ ਕਿਸ ਤਰੀਕੇ ਨਾਲ ਇੰਪੈਕਟ ਹੁੰਦੀ ਹੈ। ਦੇਖੋ ਇੱਕ ਇੰਪਲੋਈ ਆ, ਅਗਰ ਉਹਦੀ ਜੋਬ ਜਿਹੜੀ ਹੈਗੀ ਆ ਡਿਊ ਟੂ ਪੈਂਡੈਮਿਕ ਇੰਪੈਕਟ ਹੋਈ ਹੈ, ਉਹਦੀ 15-20% ਅਰਨਿੰਗ ਘਟੀ ਹੈ, ਉਹਨੂੰ ਦੁਬਾਰਾ ਕੰਮ ਤੇ ਬੁਲਾ ਲਿਆ ਗਿਆ, ਲੇਕਿਨ ਉਹ ਜਿਹੜਾ ਹੈਗਾ ਅੱਜ ਰਿਡਿਊਸਡ ਇਨਕਮ ਦੇ ਉੱਪਰ ਕੰਮ ਕਰ ਰਿਹਾ, ਲੇਕਿਨ ਕਿਉਂਕਿ ਉਹਦੀ ਫਾਈਨੈਂਸ਼ੀਅਲ ਹਾਲਾਤ ਠੀਕ ਸੀਗੇ, ਉਹਦਾ ਰਿਸਕ ਐਕਸਪੋਜ਼ਰ ਘੱਟ ਸੀਗਾ, ਉਹਦੇ ਉੱਪਰ ਇੰਟਰਸਟ ਨੂੰ ਸਰਵਿਸ ਕਰਨ ਦੀ ਜਿਹੜੀ ਕਪੈਸਿਟੀ ਸੀਗੀ ਉਹ ਕਾਫੀ ਹੱਦ ਤੱਕ ਉਹਦੀ ਇੰਟੈਕਟ ਸੀਗੀ। ਉਹਦਾ ਆਮ ਤੌਰ ਤੇ ਜਿਹੜਾ ਇੱਕ ਹੋਮ ਬਜਟ ਹੈ, ਜਿਹੜਾ ਇੱਕ ਫੈਮਿਲੀ ਬਜਟ ਹੈ, ਜਿਹੜੀ ਉਹਦੀ ਫੈਮਿਲੀ ਪਲੈਨਿੰਗ ਹੈ, ਅਗਰ ਉਹ ਵਿਦ ਇਨ ਦਾ ਮੀਨ ਸੀਗੀ ਤੇ ਉਸ ਬੰਦੇ ਦੇ ਉੱਪਰ ਬਹੁਤਾ ਇੰਪੈਕਟ ਨਹੀਂ ਪਿਆ। ਕਿਉਂ? ਕਿਉਂਕਿ ਉਹਨੇ ਆਪਣੀ ਇਨਵੈਸਟਮੈਂਟਸ ਨੂੰ ਸਰੈਂਡਰ ਨਹੀਂ ਕੀਤਾ, ਉਹਨੇ ਆਪਣੀ ਸੇਵਿੰਗਸ ਨੂੰ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਯੂਟੀਲਾਈਜ਼ ਨਹੀਂ ਕਰਨਾ ਪਿਆ, ਭਾਵ ਕਿ ਉਹਦਾ ਜਿਹੜਾ ਲੌਂਗ ਟਰਮ ਰਿਟਾਇਰਮੈਂਟ ਦਾ ਜਾਂ ਲੌਂਗ ਟਰਮ ਫਾਈਨੈਂਸ਼ੀਅਲ ਪਲੈਨਿੰਗ ਦਾ ਜਿਹੜਾ ਉਹਦਾ ਗੋਲ ਸੀਗਾ ਉਹ ਇੰਟੈਕਟ ਰਿਹਾ। ਸੋ ਇਹ ਸਭ ਤੋਂ ਵੱਡਾ ਰੋਲ ਹੀ ਇਸ ਗੱਲ ਦਾ ਹੈਗਾ ਕਿ ਸਾਡੀ ਜਿਹੜੀ ਲਾਈਫ ਹੈ ਉਹਦੇ ਵਿੱਚ ਸਾਡਾ ਪੈਸਾ ਜਿਹੜਾ ਰੋਲ ਪਲੇ ਕਰ ਰਿਹਾ ਹੈਗਾ ਉਹ ਕਿੰਨਾ ਸਾਰਥਕ ਹੈ ਔਰ ਉਹਦੇ ਵਿੱਚ ਕਿੰਨੀਆਂ ਨਿਰਰਥਕ ਜਿਹੜੀਆਂ ਹੈਗੀਆਂ ਆਸਪੈਕਟ ਜਿਹੜੇ ਹੈਗੇ ਨੇ ਇਨਵੋਲਵ ਨੇ, ਭਾਵ ਪ੍ਰੋਡਕਟਿਵ ਹੈ ਕਿ ਨਾਨ ਪ੍ਰੋਡਕਟਿਵ ਹੈ। ਹਾਂ, ਹੁਣ ਜਦੋਂ ਆਪਾਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਡਿਲੀਵਰੀ ਦੀ ਗੱਲ ਕਰਦੇ ਹਾਂ, ਭਾਵ ਜੋਬ ਤੋਂ ਹਟ ਕੇ ਆਪਾਂ ਆਪਣੇ ਫਾਈਨੈਂਸ਼ੀਅਲ ਆਸਪੈਕਟ ਦੀ ਗੱਲ ਕਰੀਏ, ਤੇ ਮੈਨੂੰ ਇਹ ਦੱਸਦੇ ਹੋਏ ਕੋਈ ਜਿਹੜਾ ਹੈਗਾ ਅਚਰਜ ਨਹੀਂ ਹੈ ਯੁੱਧਵੀਰ ਜੀ। ਦੇਖੋ, ਅਗਰ ਤੁਸੀਂ ਸਟਾਕਸ ਦੇ ਵਿੱਚ ਪੈਸੇ ਲਾਏ ਆ, ਫੋਰ ਐਗਜ਼ਾਮਪਲ ਤੁਸੀਂ ਟੈਸਲਾ ਦਾ ਸਟਾਕ ਲੈ ਲਿਆ ਜਾਂ ਐਪਲ ਦਾ ਸਟਾਕ ਲੈ ਲਿਆ, ਮੈਨੂੰ ਇੱਥੇ ਗੱਲ ਕਰਨੀ ਪਏਗੀ, ਇਹਦਾ ਮੈਂ ਕੰਟੈਕਸਟ ਦੇ ਵਿੱਚ ਗੱਲ ਕਰ ਰਿਹਾ, ਆਮ ਨੋਟ ਪ੍ਰਮੋਟਿੰਗ ਐਨੀ ਕੰਪਨੀ ਔਰ ਐਨੀ ਇਨਵੈਸਟਮੈਂਟ, ਤੇ ਉੱਥੇ ਜਿਹੜੀ ਤੁਹਾਡੀ ਰਿਟਰਨ ਜਿਹੜੀਆਂ ਹੈਗੀਆਂ ਨੇ ਉਹ 5x, 6x, 4x, 2x, 100% ਇਸ ਤਰ੍ਹਾਂ ਹੈਗੀਆਂ। ਸੋ ਡੈਫੀਨੇਟਲੀ ਇਫ ਯੂ ਹੈਵ ਇਨਵੈਸਟਡ ਮਨੀ ਇਨ ਆਇਲ, ਯੂ ਹੈਵ ਲੋਸਟ ਲੋਟ ਆਫ ਮਨੀ। ਇਫ ਯੂ ਹੈਵ ਇਨਵੈਸਟਡ ਮਨੀ ਇਨ ਫਾਈਨੈਂਸ਼ੀਅਲ, ਯੂ ਆਰ ਨੋਟ ਏਬਲ ਟੂ ਕੈਪਚਰ ਦੈਟ ਕਾਇੰਡ ਆਫ ਮੋਮੈਂਟਮ ਵਿਚ ਹੈਜ਼ ਬੀਨ ਔਨ ਦਾ ਆਈ ਟੀ ਸਾਈਡ ਔਰ ਰਿਲੇਟਡ ਇੰਡਸਟਰੀਜ਼, ਪੇਮੈਂਟ ਪ੍ਰੋਸੈਸਿੰਗ ਹੈਗੀਆਂ, ਬਿਜ਼ਨਸ ਜਿਹੜੀਆਂ ਹੈਗੀਆਂ, ਕੰਪਨੀਜ਼ ਹੈਗੀਆਂ। ਸੋ ਡੈਫੀਨੇਟਲੀ ਇਹ ਨਹੀਂ ਆਪਾਂ ਕਹਿ ਸਕਦੇ ਕਿ ਜੇ ਮੈਂ ਅਗਰ ਕਹਿਣਾ ਹੈਗਾ ਕਿ 112% ਰਿਟਰਨ ਸਾਡੇ ਫੰਡ ਦੀ ਆਈ ਹੈ ਜਿੱਥੇ ਮੈਂ ਇਨਵੈਸਟ ਕੀਤਾ, ਫੰਡ ਡਜ਼ਨਟ ਬਿਲੋਂਗ ਟੂ ਮੀ, ਫੰਡ ਬਿਲੋਂਗਸ ਟੂ ਅ ਫੰਡ ਕੰਪਨੀ, ਬਟ ਵੀ ਕੇਅਰਫੁਲੀ ਸਿਲੈਕਟਡ ਦੈਟ ਫੰਡ ਫੋਰ ਆਰ ਇਨਵੈਸਟਰਸ ਐਂਡ ਇਨਵੈਸਟਰਸ ਹੈਵ ਬੀਨ ਟ੍ਰਮੈਂਡਸਲੀ ਹੈਪੀ ਇਨਵੈਸਟਿੰਗ ਮਨੀ ਇਨ ਦੈਟ। ਕਿਉਂ? ਕਿਉਂਕਿ ਉਹਨਾਂ ਨੂੰ ਸਿਸਟੈਮਿਕ ਰਿਸਕ ਦਾ ਸ਼ਿਕਾਰ ਨਹੀਂ ਹੋਣਾ ਪਿਆ, ਉਹਨਾਂ ਨੂੰ ਐਬਸੋਲੂਟ ਰਿਸਕ ਨਹੀਂ ਲੈਣਾ ਪਿਆ, ਉਹਨਾਂ ਦੀ ਕੈਪੀਟਲ ਜਿਹੜੀ ਹੈਗੀ ਆ ਉਹ ਇੱਕਦਮ ਜਿਹੜੀ ਹੈਗੀ ਆ ਉਹ ਹਵਾ 'ਚ ਨਹੀਂ ਉੱਡ ਸਕਦੀ। ਸੋ ਫੰਡ ਇਨਵੈਸਟਮੈਂਟ ਦਾ ਮਤਲਬ ਹੀ ਬਹੁਤ ਹੱਦ ਤੱਕ ਪੈਸਿਵ ਇਨਵੈਸਟਮੈਂਟ ਹੁੰਦਾ, ਲੇਕਿਨ ਇਹੀ ਜੇ ਸਟਾਕਸ ਨੇ ਉੱਥੇ ਸਿਚੁਏਸ਼ਨ ਡਿਫਰੈਂਟ ਹੈ। ਸੋ ਕੋਈ ਪਰਸਨ ਮੈਨੂੰ ਆ ਕੇ ਕਹਿੰਦੇ ਨੇ ਕਿ ਸਾਡੀ ਤਾਂ ਰਿਟਰਨ ਦੀ ਜਿਹੜੀ ਹੈਗੀ 8% ਹੈ। ਹੁਣ 8% ਰਿਟਰਨ ਤੇ 100% ਰਿਟਰਨ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਜੇ ਅਸੀਂ ਪਿਛਲੇ 13-14 ਸਾਲ ਤੋਂ ਡਬਲ ਡਿਜਿਟ, ਗੁੱਡ ਹਾਈ ਡਬਲ ਡਿਜਿਟ ਰਿਟਰਨ ਲੈ ਕੇ ਚੱਲ ਰਹੇ ਹੈਗੇ ਹਾਂ, ਚਾਹੇ ਉਹ ਮੇਰੇ ਪੈਸੇ ਨੇ, ਮੇਰੇ ਕਲਾਇੰਟਸ ਦੇ ਨੇ, ਉਹਦੇ ਪਿੱਛੇ ਸਿਲੈਕਸ਼ਨ ਹੈ, ਸਿਲੈਕਸ਼ਨ ਔਰ ਐਂਟੀ ਸਿਲੈਕਸ਼ਨ। ਹੁਣ ਜਿਵੇਂ ਨੈਸਡੈਕ ਹੈ, ਨੈਸਡੈਕ ਇੱਕ ਇੰਡੈਕਸ ਹੈ, ਉਹ US ਬੇਸਡ ਹੈਗਾ। ਹੁਣ ਉਹ ਇੰਡੈਕਸ ਦੇ ਹਰ ਫੰਡ ਕੰਪਨੀ ਦੇ ਕੋਲ ਫੰਡ ਹੈਗਾ ਬਣਾਇਆ ਹੋਇਆ, ਲੇਕਿਨ ਇੱਕ ਫੰਡ ਹੈ ਜਿਹੜਾ 20% ਰਿਟਰਨ ਦੇ ਰਿਹਾ, ਇੱਕ ਫੰਡ ਹੈ ਜਿਹੜਾ 80 ਦੇ ਰਿਹਾ, ਇੱਕ 40 ਦੇ ਰਿਹਾ, ਇੱਕ 100 ਦੇ ਰਿਹਾ। ਕਿਉਂ? ਕਿਉਂਕਿ ਪਰਟੀਕੁਲਰਲੀ ਉਸ ਫੰਡ ਦੇ ਵਿੱਚ ਜਿਹੜੀਆਂ ਕੰਪਨੀ ਸਿਲੈਕਟ ਕੀਤੀਆਂ ਗਈਆਂ ਉਸ ਕੰਪਨੀਜ਼ ਦੇ ਸਟਾਕ ਮੂਵਮੈਂਟ ਨੇ ਡਿਲੀਵਰੀ ਦਿੱਤੀ ਹੈਗੀ ਆ ਆਪਣੇ ਫੰਡ ਇਨਵੈਸਟਰਸ ਨੂੰ, ਮੀਨਸ ਜਿਹੜੇ ਰਿਟੇਲ ਇਨਵੈਸਟਰਸ ਪਰਸਨ ਲਾਈਕ ਮੀ ਔਰ ਯੂ। ਸੋ ਇਸ ਕਰਕੇ ਇਹ ਬਿਲਕੁਲ ਗੱਲ ਸਹੀ ਹੈ ਕਿ ਯੂ ਵਿਲ ਨਾਟ ਫਾਈਂਡ ਯੂਨੀਵਰਸਲ ਰਿਟਰਨ ਫਾਰਮੂਲਾ ਇਨ ਦਾ ਮਾਰਕੀਟ। ਸੋ ਇਹ ਬਹੁਤ ਹੱਦ ਤੱਕ ਸਿਲੈਕਸ਼ਨ ਤੇ ਐਂਟੀ ਸਿਲੈਕਸ਼ਨ ਹੈ। ਮੀਨਸ ਕਿ ਐਜ਼ ਅ ਐਡਵਾਈਜ਼ਰ ਜੇ ਮੇਰੀ ਮੈਕਰੋ ਇਕਨੋਮਿਕਸ ਜਾਂ ਮਾਈਕਰੋ ਬਿਜ਼ਨਸ ਦੇ ਉੱਪਰ ਜਿਹੜੀ ਹੈਗੀ ਪਕੜ ਨਹੀਂ ਹੈ, ਇਫ ਆਈ ਡੋਂਟ ਨੋ, ਇਫ ਆਈ ਡੋਂਟ ਫੋਲੋ ਦਾ ਮਾਰਕੀਟ, ਮੇਰੀ ਨੌਲੇਜ ਦਾ ਖੇਤਰ ਜਿਹੜਾ ਹੈਗਾ ਉਹ ਬੜਾ ਨੈਰੋ ਹੈਗਾ, ਤੇ ਮੇਰੇ ਲਈ ਹਾਰਡ ਹੋਏਗਾ ਇਹ ਸਿਲੈਕਟ ਕਰਨਾ ਕਿ ਵਿਚ ਕੰਪਨੀਜ਼ ਆਰ ਅੱਜ ਦੀ ਡੇਟ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰਿਸਟਿਕ ਬਿਜ਼ਨਸ ਜਿਹੜੇ ਹੈ ਬਿਜ਼ਨਸ ਹੈਗੇ ਨੇ ਉਹ ਕਿਹੜੇ ਨੇ, ਕਿੱਥੇ ਪੋਰਟਫੋਲੀਓ ਮੈਨੇਜਰ ਜਿਹੜਾ ਹੈਗਾ ਆਪਣੀ ਬਾਇੰਗ ਕਰੇਗਾ, ਅੱਜ ਦਾ ਦੌਰ ਕੀ ਹੈਗਾ, ਆਉਣ ਵਾਲੇ ਟਾਈਮ ਦੇ ਵਿੱਚ ਕੀ ਹੈ, ਬਿਕੋਜ਼ ਨੋਬਡੀ ਵਾਂਟਸ ਟੂ ਸੀ ਮਨੀ ਲੂਜ਼ਿੰਗ ਔਨ ਅ ਸ਼ਾਰਟ ਟਰਮ, ਮਿਡ ਟਰਮ ਔਰ ਲੌਂਗ ਟਰਮ ਬੇਸਿਸ। ਇਹ ਬੜਾ ਹਾਰਡ ਹੈ ਯੁੱਧ ਵੀ ਜੀ, ਜੇ ਮੈਂ ਕਹਾਂ ਕਿ ਸਮਾਲ ਕੈਪ ਇੰਡੈਕਸ ਬਹੁਤ ਵਧੀਆ, ਲੇਕਿਨ ਸਮਾਲ ਕੈਪ ਇੰਡੈਕਸ ਰਾਈਟ ਨਾਓ ਇਜ਼ ਬੀਟਨ ਡਾਊਨ ਬਿਕੋਜ਼ ਆਫ ਦਾ ਮਾਰਕੀਟ ਫੋਰਸਿਸ, ਪੈਂਡੈਮਿਕ ਜਿਹੜਾ ਚੱਲਦਾ ਪਿਆ। ਲੇਕਿਨ ਕੀ ਸਮਾਲ ਕੈਪ ਜਿਹੜਾ ਹੈਗਾ ਉਹ ਇੱਕ ਮਾੜਾ ਇੰਡੈਕਸ ਹੈ? ਨੋ, ਕਿਉਂਕਿ ਸਮਾਲ ਕੈਪ ਇੰਡੈਕਸ US ਜਾਂ ਸਟਾਕ ਮਾਰਕੀਟ ਦੀ ਹਿਸਟਰੀ ਦੇ ਨਾਰਥ ਅਮਰੀਕਾ ਦੇ ਵਿੱਚ ਸਭ ਤੋਂ ਬੈਸਟ ਪਰਫਾਰਮਿੰਗ ਇੰਡੈਕਸ ਹੈ ਪਿਛਲੇ 68 ਸਾਲਾਂ ਦੇ ਵਿੱਚ, 1950 ਤੋਂ ਲੈ ਕੇ ਹੁਣ ਤੱਕ, ਆਈ ਮੀਨ 70 ਈਅਰਸ। ਲੇਕਿਨ ਇਟ ਇਜ਼ ਨਾਟ ਡਿਲੀਵਰਿੰਗ ਰਾਈਟ ਨਾਓ ਬਿਕੋਜ਼ ਸਮਾਲ ਕੈਪ ਜਿਹੜੇ ਕੰਪਨੀਜ਼ ਨੇ ਜਿਹਨਾਂ ਦੀ ਮਾਰਕੀਟ ਕੈਪੀਟਲਾਈਜੇਸ਼ਨ ਘੱਟ ਹੁੰਦੀ ਹੈ, ਉਹ ਬੜੀ ਜਲਦੀ ਇੰਪੈਕਟ ਹੋ ਜਾਂਦੀਆਂ ਨੇ। ਕਿਉਂ? ਕਿਉਂਕਿ ਉਹਨਾਂ ਕੋਲ ਉਸ ਤਰ੍ਹਾਂ ਦੇ ਮਾਰਜਨਸ, ਉਹਨਾਂ ਕੋਲ ਉਸ ਤਰ੍ਹਾਂ ਦਾ ਜਿਹੜਾ ਹੈਗਾ ਸਕੇਲ ਨਹੀਂ ਹੁੰਦਾ। ਲੇਕਿਨ ਦੋਜ਼ ਕੰਪਨੀਜ਼ ਆਰ ਯੂਨੀਕ, ਦੇਅਰ ਮਾਡਲਸ ਆਰ ਯੂਨੀਕ, ਦੇਅਰ ਬਿਜ਼ਨਸਿਸ ਆਰ ਯੂਨੀਕ, ਦੇ ਹੈਵ ਦਾ ਕਪੈਸਿਟੀ ਟੂ ਆਊਟਗਰੋ ਵੰਸ ਦਾ ਥਿੰਗ ਸਟਾਰਟ ਗੈਟਿੰਗ ਨੋਰਮਲਾਈਜੇਸ਼ਨ। ਬਟ ਹਾਊ ਮੱਚ ਜਿਹੜਾ ਹੈਗਾ ਪ੍ਰੈਸ਼ਰ ਯੂ ਕੈਨ ਹੈਂਡਲ ਐਜ਼ ਅ ਇਨਵੈਸਟਰ, ਹਾਊ ਮੱਚ ਨੌਲੇਜ ਔਰ ਰਿਸਰਚ ਐਨ ਐਡਵਾਈਜ਼ਰ ਕੈਨ ਸ਼ੇਅਰ ਵਿਦ ਯੂ, ਜਿਹੜਾ ਕਿ ਤੁਹਾਨੂੰ ਫੋਰਸ ਕਰੇ ਇਸ ਗੱਲ ਨੂੰ ਬਿਲੀਵ ਕਰਨ ਦੇ ਵਿੱਚ ਕਿ ਯੈਸ, ਅਪਸਾਈਡ ਨੂੰ ਕੈਪਚਰ ਕਰਨ ਦੇ ਲਈ ਮੈਂ ਹਮੇਸ਼ਾ ਤਿਆਰ ਹਾਂ। ਲੇਕਿਨ ਅਪਸਾਈਡ ਨੂੰ ਕੈਪਚਰ ਤਾਂ ਹੀ ਹੋਣਾ ਹੈ ਜੇ ਤੁਸੀਂ ਕਿਸੇ ਵੀ ਇੰਡੈਕਸ ਦੇ ਵਿੱਚ ਉਹ ਸਟਾਕਸ ਬਾਏ ਕਰ ਰਹੇ ਹੈਗੇ ਹੋ ਥਰੂ ਯੋਰ ਫੰਡ ਜਾਂ ਪੋਰਟਫੋਲੀਓ ਜਿਹੜੇ ਬੈਸਟ ਪਰਫਾਰਮਿੰਗ ਨੇ। ਜੇ ਉਹ ਨਹੀਂ ਬਾਏ ਹੋ ਰਹੇ ਤੇ ਤੁਹਾਡਾ ਫੰਡ ਜਿਹੜਾ ਹੈਗਾ ਉਹ ਬਿਲੋ ਐਵਰੇਜ ਜਾਂ ਐਵਰੇਜ ਡਿਲੀਵਰੈਂਸ ਹੀ ਦੇਗਾ। ਇਸੇ ਕਰਕੇ ਈਵਨ ਦੋ ਦੇਰ ਆ 10,000 ਔਰ 12,000 ਫੰਡਸ ਇਨ ਦਾ ਮਾਰਕੀਟ, ਪਰਟੀਕੁਲਰਲੀ ਇਨ ਕੈਨੇਡੀਅਨ ਮਾਰਕੀਟ, ਨਾਟ ਈਵਨ 10% ਆਰ ਬੀਟਿੰਗ ਦਾ ਇੰਡੈਕਸ ਫਾਰ ਦੈਟ ਮੈਟਰ ਆਫ ਫੈਕਟ। ਸੋ ਇਸ ਕਰਕੇ ਇਹ ਬੜਾ ਜ਼ਰੂਰੀ ਹੈਗਾ ਕਿ ਪੈਸੇ ਦੀ ਪਲੈਨਿੰਗ ਔਰ ਐਡਵਾਈਜ਼ਰ ਦੀ ਸਿਲੈਕਸ਼ਨ ਔਰ ਨਾਲ ਦੀ ਨਾਲ ਉਹਦੀ ਇਨਵੈਸਟਮੈਂਟ ਜਿਹੜੀ ਹੈਗੀ ਆ ਇਹਨੂੰ ਸਾਰਿਆਂ ਨੂੰ ਅਲੱਗ ਕਰਕੇ ਨਾ ਦੇਖਿਆ ਜਾਵੇ, ਇਹ ਇੱਕ ਲੜੀ ਦੇ ਵਿੱਚ ਪਰੋਏ ਹੋਏ ਮੋਤੀ ਨੇ। ਸੋ ਇਸ ਕਰਕੇ ਜਦੋਂ ਮਾਲਾ ਜਦੋਂ ਮੋਤੀ ਅਲੱਗ ਪਏ ਨੇ ਤੇ ਉਹ ਇੱਕ ਸਿੰਗਲ ਐਲੀਮੈਂਟ ਹੈ, ਜਦੋਂ ਉਹਨਾਂ ਨੂੰ ਅਸੀਂ ਉਹਦੇ ਵਿੱਚ ਪਰੋ ਦਿੰਦੇ ਹਾਂ ਇੱਕ ਥਰੈਡ ਦੇ ਵਿੱਚ ਤੇ ਫਿਰ ਉਹ ਗਲੇ ਦਾ ਹਾਰ ਬਣ ਜਾਂਦੇ ਨੇ। ਇਸ ਕਰਕੇ ਆਪਾਂ ਕਦੇ ਵੀ ਇਹ ਨਹੀਂ ਦੇਖ ਸਕਦੇ ਹੈਗੇ ਕਿ ਅਸੀਂ ਇਹਨਾਂ ਨੂੰ ਇੰਡੀਵਿਜੁਅਲੀ ਦੇਖੀਏ ਜਾਂ ਇਹਨਾਂ ਨੂੰ ਅਲੱਗ ਕਰਕੇ ਦੇਖੀਏ। ਨੋ, ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੈ ਕਿ ਵੀ ਡਿਲੀਜੈਂਟਲੀ ਵਰਕ ਔਨ ਪੀਪਲਸ ਮਨੀ। ਹਾਂ, ਮੈਂ ਇਹ ਜ਼ਰੂਰ ਦੇਖਦਾ ਹੈਗਾ ਕਿ ਮੈਂ ਕਿਸ ਬੰਦੇ ਦੇ ਪੈਸੇ ਐਕਸੈਪਟ ਕਰਨੇ ਇਨਵੈਸਟ ਕਰਨ ਲਈ। ਆਈ ਡੂ ਨਾਟ ਵਰਕ ਵਿਦ ਐਵਰੀ ਇੰਡੀਵਿਜੁਅਲ, ਮੇਰੇ ਕੋਲ ਬਹੁਤ ਸਾਰੇ ਲੋਕ ਆਉਂਦੇ ਨੇ, ਆਪਣੇ ਲਿਸਨਰਸ ਵੀ ਆਉਂਦੇ ਨੇ। ਆਈ ਵਾਂਟ ਟੂ ਸੀ ਪੀਪਲ ਹੂ ਗਨਾ ਬ੍ਰਿੰਗ ਗੁੱਡ ਐਟੀਚਿਊਡ ਔਨ ਦਾ ਟੇਬਲ, ਦੇ ਵਾਂਟ ਟੂ ਮੇਕ ਕੰਸਿਸਟੈਂਟ ਮਨੀ ਅੰਡਰ ਪਲੈਨਿੰਗ। ਔਰ ਪਲੈਨਿੰਗ ਦਾ ਮਤਲਬ ਇਹ ਹੈ ਕਿ ਪੈਸਾ ਇਨਵੈਸਟ ਕਿਉਂ ਕਰਨਾ, ਤੁਹਾਡੀ ਸਿਚੁਏਸ਼ਨ ਕੀ ਹੈ, ਤੁਹਾਡੀ ਪੈਸੇ ਤੋਂ ਐਕਸਪੈਕਟੇਸ਼ਨ ਕੀ ਹੈ। ਬਿਕੋਜ਼ ਆਈ ਐਮ ਨਾਟ ਅ ਮੈਜਿਕ ਮੈਜੀਸ਼ੀਅਨ ਔਰ ਅ ਸਟੋਰੀ ਟੈਲਰ ਔਰ ਅ ਫਾਰਚੂਨ ਟੈਲਰ। ਨੋ। ਸੋ ਆਈ ਨੀਡ ਪੀਪਲ ਹੂ ਗੋਟ ਦਾ ਅਬਿਲਿਟੀ ਟੂ ਡਾਇਜੈਸਟ, ਅੰਡਰਸਟੈਂਡ ਐਂਡ ਐਕਸੈਪਟ ਦਾ ਡਿਲੀਵਰੀ ਮਾਡਲ। ਲੇਕਿਨ ਇਹ ਗੱਲ ਪੱਕੀ ਹੈ ਕਿ ਸਾਡੀ ਕੋਸ਼ਿਸ਼ ਓਨੈਸਟ ਹੈ, ਸਾਡੀ ਐਡਵਾਈਸ ਟਰੱਸਟਵਰਦੀ ਹੈ। ਐਂਡ ਆਈ ਆਲਵੇਜ਼ ਫੀਲ ਕਿ ਐਜ਼ ਅ ਐਡਵਾਈਜ਼ਰ ਇਟ ਇਜ਼ ਮਾਈ ਟੋਪ ਪ੍ਰਾਇਰਟੀ ਕਿ ਤੁਹਾਡਾ ਪੈਸਾ ਜਿਹੜਾ ਹੈਗਾ ਉਹ ਰਿਜ਼ਰਵ ਰਹੇ, ਗਰੋ ਹੋਵੇ, ਔਰ ਤੁਹਾਨੂੰ ਇਹ ਪਤਾ ਹੋਵੇ ਕਿ ਐਜ਼ ਅ ਐਡਵਾਈਜ਼ਰ ਮੈਂ ਤੁਹਾਡੇ ਤੋਂ ਕੀ ਅਰਨ ਕਰ ਰਿਹਾ। ਇਹ ਵੀ ਬੜਾ ਜ਼ਰੂਰੀ ਹੈ ਤੁਹਾਡੇ ਲਈ। ਸੋ ਇਹ ਮਾਡਲ ਸਮਝਣਾ ਜ਼ਰੂਰੀ ਹੈ। ਸੋ ਜਦੋਂ ਤੱਕ ਤੁਸੀਂ ਇਹ ਨਹੀਂ ਸਮਝਦੇ ਕਿ ਪ੍ਰੋਸੈਸ ਕਿਵੇਂ ਵਰਕਆਊਟ ਹੋਣਾ ਔਰ ਪ੍ਰੋਸੈਸ ਦੇ ਵਿੱਚ ਮੈਂ ਕਿਵੇਂ ਚੱਲਣਾ, ਕਿਉਂਕਿ ਬਹੁਤ ਸਾਰੇ ਲੋਕ ਇਸ ਪ੍ਰੋਸੈਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਯੁੱਧ ਵੀ, ਦੇ ਆਰ ਵੈਰੀ ਕੁਇਕ ਕਿ ਮੇਰੇ ਪੈਸੇ ਇਨਵੈਸਟ ਕਰੋ ਜੀ, ਮੇਰੇ ਕੋਲ 10,000 ਆ ਜਾਂ $1,00,000 ਹੈ। ਆਮ ਲੀਸਟ ਇੰਟਰਸਟਡ ਵਿਦ 10,000 ਔਰ 100,000 ਮਨੀ, ਬਿਕੋਜ਼ ਆਈ ਐਮ ਨੋਟ ਗੋਇੰਗ ਟੂ ਬਿਕਮ ਰਿਚ ਓਵਰ ਨਾਈਟ ਵਿਦ ਦੈਟ ਮਨੀ। ਅਗਰ ਉਹ ਚੀਜ਼ ਹੈਗੀ ਹੈ, ਦੈਨ ਆਈ ਡੋਂਟ ਬੀ ਡੂਇੰਗ ਲੋਟ ਆਫ ਰੋਂਗ ਥਿੰਗਸ ਵਿਦ ਯੋਰ ਮਨੀ। ਸੋ ਵੈਨ ਆਈ ਵਾਂਟ ਟੂ ਪੁੱਟ ਅ ਪਰਸਪੈਕਟਿਵ ਅਰਾਊਂਡ ਯੋਰ ਮਨੀ, ਜਿਹੜਾ ਪਰਸਪੈਕਟਿਵ ਪੈਸਾ ਕਲੈਕਟ ਕਰੇਗਾ, ਤੇ ਫਿਰ ਸਾਨੂੰ ਬੈਠ ਕੇ ਇੱਕ ਟੇਬਲ ਤੇ ਇੱਕ ਫ੍ਰੀਕੁਐਂਸੀ ਇੱਕ ਸੁਰ ਹੋਣਾ ਹੀ ਪਏਗਾ। ਹਾਂ, ਇਹ ਪੱਕੀ ਗੱਲ ਹੈ ਕਿ ਨੌਲੇਜ ਦੇ ਲੈਵਲ ਤੇ ਜਾਂ ਅਦਰਵਾਈਜ਼ ਇਨਫੋਰਮੇਸ਼ਨ ਦੇ ਲੈਵਲ ਤੇ ਤੁਸੀਂ ਜਿਹੜੇ ਹੈਗੇ ਹੋ, ਤੁਹਾਡੀ ਤਿਆਰੀ ਘੱਟ ਹੈ। ਮੈਂ ਐਜ਼ ਅ ਐਡਵਾਈਜ਼ਰ, ਕਿਉਂਕਿ ਮੇਰਾ ਕੰਮ ਹੈ, ਮੈਂ ਇਹੀ ਕਰਦਾ, ਇਹੀ ਮੇਰਾ ਪੈਸ਼ਨ ਹੈ, ਇਹੀ ਮੇਰੀ ਮੇਰਾ ਬ੍ਰੈਡ ਅਰਨਿੰਗ ਹੈਗੀ ਹੈ, ਤੇ ਉਹ ਚੀਜ਼ ਅਲੱਗ ਹੈ। ਲੇਕਿਨ as an individual, we have to have a common ground or a common thought to work. So, is karke, money, last advice mein hi kahanga, do not try to time the market. Plan your time inside the market. ਜੇ ਤੁਸੀਂ ਇਹ ਅੱਛੀ ਤਰੀਕੇ ਨਾਲ ਕਰ ਰਿਹਾ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਜੋ ਮੇਰਾ ਹੁਣ ਤੱਕ ਦਾ ਛੋਟਾ ਜਿਹਾ ਐਕਸਪੀਰੀਅੰਸ ਹੈ ਕਿ ਤੁਸੀਂ ਮਾਰ ਨਹੀਂ ਖਾਓਗੇ, ਤੁਹਾਡਾ ਪੈਸਾ ਮਾਰ ਨਹੀਂ ਖਾਏਗਾ. ਹਾਂ, ਤੁਹਾਨੂੰ ਕੋਈ ਐਡਵਾਈਸ ਚਾਹੀਦੀ ਹੈ, ਯੂ ਵਾਂਟ ਟੂ ਹੈਵ ਯੋਰ ਪ੍ਰੋਪਰ ਪਲੈਨਿੰਗ ਫੋਰ ਦੈਟ ਮੈਟਰ ਆਫ ਫੈਕਟ, ਫੀਲ ਫਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਡੈਫੀਨੇਟਲੀ ਸਿਟ ਡਾਊਨ ਵਿਦ ਯੂ. ਗੱਲਬਾਤ ਪੂਰੀ ਹੋਏਗੀ, ਤੁਸੀਂ ਇਨ ਪਰਸਨ ਆ ਕੇ ਮਿਲੋ, ਜ਼ੂਮ ਮੀਟਿੰਗ ਕਰੋ, ਲੇਕਿਨ ਵਾਂਸ ਵੀ ਹੈਵ ਦੈਟ ਕਾਮਨੈਲਿਟੀ ਫਿਕਸਡ ਔਨ ਦਾ ਟੇਬਲ, ਵਿਲ ਡੈਫੀਨੇਟਲੀ ਡੂ ਬਿਜ਼ਨਸ ਟੁਗੈਦਰ. ਸਾਰਿਆਂ ਨੂੰ ਮੇਰੀਆਂ ਬੈਸਟ ਵਿਸ਼ਿਜ਼ ਹੈ ਆਉਣ ਵਾਲੇ ਦਿਨਾਂ ਦੇ ਵਿੱਚ. ਡੈਫੀਨੇਟਲੀ ਹੁਣ ਇੱਕ ਗ੍ਰੇਟ RRSP ਸੀਜ਼ਨ ਸਟਾਰਟ ਹੋ ਗਿਆ, RRSP ਡਿਬੇਟ ਸਟਾਰਟ ਹੋ ਗਿਆ. ਆਮ ਨੋਟ ਦੈਟਸ ਫੇਵਰ ਆਫ ਦਿਸ ਡਿਬੇਟ, ਬਟ ਅਦਰਵਾਈਜ਼ RRSPs, TFSAs, ਇਨਵੈਸਟਮੈਂਟਸ, ਪਰਸਨਲ ਪੈਨਸ਼ਨ ਪਲਾਨਸ, ਇਹ ਕਿਉਂ ਕਰਨੇ ਨੇ, ਕਿਉਂ ਜ਼ਰੂਰੀ ਨੇ, ਜੇ ਤੁਸੀਂ ਇਹਦਾ ਇੱਕ ਤੁਲਨਾਤਮਕ ਜਿਹੜਾ ਹੈਗਾ ਆਸਪੈਕਟ ਜਾਣਨਾ ਚਾਹੁੰਦੇ ਹੋ ਔਰ ਇੱਕ ਪ੍ਰੋਪਰ ਪਲੈਨਿੰਗ ਨਾਲ ਪੈਸਾ ਇਨਵੈਸਟ ਕਰਨਾ ਚਾਹੁੰਦੇ ਹੋ, ਯੂ ਕੈਨ ਆਲਵੇਜ਼ ਬੈਂਕ ਔਨ ਅਸ ਐਂਡ ਆਮ ਆਲਵੇਜ਼ ਦੇਅਰ ਫੋਰ ਯੂ.
816-833-8533. ਥੈਂਕ ਯੂ ਸਰ, ਥੈਂਕ ਯੂ,
ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ. ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਟਾਈਮ ਟਾਈਮ ਜੋ ਇਸ ਵੇਲੇ ਸੁਣ ਰਹੇ ਹੈਗੇ ਹੋ ਔਰ ਨਿਗਾਹ ਸਾਡੀ ਲਗਾਤਾਰ ਬਰਕਰਾਰ ਹੈਗੀ ਹੈ. ਕੁਛ ਰਿਪਬਲਿਕਨ ਖੁਦ ਡੋਨਲਡ ਪਾਰਟੀ ਦੇ ਕੁਛ ਲੋਕ ਜਿਹੜੇ ਨੇ ਉਹ ਸ਼ਾਇਦ ਗੱਲ ਕਰ ਰਹੇ ਨੇ ਕਿ ਕਿਆ ਡੋਨਲਡ ਟਰੰਪ ਨੂੰ ਇਸ ਵੇਲੇ ਹਟਾਇਆ ਜਾਵੇ, 25th ਅਮੈਂਡਮੈਂਟ ਸ਼ੁੱਡ ਇਟ ਬੀ ਇਨਵੋਕਡ, ਇਹਦੇ ਬਾਰੇ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈ. ਲੇਕਿਨ ਕੁਛ ਲੋਕਾਂ ਦਾ ਕਹਿਣਾ ਕਿ ਕਾਊਂਟਰ ਪ੍ਰੋਡਕਟਿਵ ਵੀ ਹੋ ਸਕਦਾ ਹੈ ਕਿਉਂਕਿ ਦੈਨ ਯੂ ਵਿਲ ਫੇਸ ਅ ਬੈਕਲੈਸ਼, ਕਿਉਂਕਿ ਜੇ ਤੁਸੀਂ ਡੋਨਲਡ ਟਰੰਪ ਸਾਹਿਬ ਨੂੰ ਹਟਾਉਣ ਦੀ ਕੋਸ਼ਿਸ਼ ਕਰੋਗੇ ਤੇ ਜਿਹੜੇ ਉਹਨਾਂ ਦੇ ਲੋਇਲਿਸਟ ਨੇ, ਉਹਨਾਂ ਦੇ ਸਮਰਥਕ ਨੇ, ਫਿਰ ਉਹ ਇਹਦੇ ਖਿਲਾਫ਼ ਵਿਰੋਧ ਵੀ ਜਿਹੜਾ ਉਹ ਜ਼ਰੂਰ ਕਰਨਗੇ. ਇਸ ਕਾਰਨ ਠੀਕ ਹੈ, ਟਰਾਂਜੀਸ਼ਨ ਹੋਣ ਲਈ ਹੈ ਔਰ ਟਰੰਪ ਸਾਹਿਬ ਨੇ ਪਹਿਲਾਂ ਹੀ ਹੈਜ਼ ਆਲਰੇਡੀ ਪਲਾਈਸਡ ਕਿ ਆਰਡਰਲੀ ਟਰਾਂਜੀਸ਼ਨ ਜਿਹੜੀ ਹੋਏਗੀ 20 ਜਨਵਰੀ ਨੂੰ ਹੋਏਗੀ. ਲੇਕਿਨ ਦੂਸਰੀ ਤਰਫ਼ ਹੋਰ ਜ਼ਿਆਦਾ ਪ੍ਰੋਟੈਸਟ ਵੀ ਹੋ ਸਕਦੇ ਨੇ ਔਰ ਮੇਬੀ ਕੁਛ ਜਿਹੜੇ ਪ੍ਰੋਟੈਸਟ ਨੇ ਉਹ ਵਾਇਲੈਂਟ ਵੀ ਹੋ ਸਕਦੇ ਨੇ. ਹਾਲਾਂਕਿ ਸਾਡੇ ਇੱਥੇ ਕੈਨੇਡਾ ਵੀ ਟਰੰਪ ਸਾਹਿਬ ਦੇ ਹੱਕ ਦੇ ਵਿੱਚ, ਕੱਲ੍ਹ ਇੱਥੇ ਗ੍ਰੇਟਰ ਟੋਰੋਂਟੋ ਏਰੀਆ ਦੇ ਵਿੱਚ ਵੀ ਪ੍ਰੋਟੈਸਟ ਹੋਇਆ, ਲੇਕਿਨ ਬੜਾ ਸ਼ਾਂਤਮਈ ਢੰਗ ਦੇ ਨਾਲ ਇੱਥੇ ਹੋਇਆ. ਦੂਸਰੀ ਜੋ ਕੱਲ ਹੋਇਆ ਅਸੀਂ ਸਾਰੇ ਜਾਣਦੇ ਹੈਗੇ ਹਾਂ, 4 ਜਣਿਆਂ ਦੀ ਡੈਥ ਹੋ ਗਈ ਹੈ ਉੱਥੇ ਔਰ ਕਾਫੀ ਲੋਕਾਂ ਦੀ ਗ੍ਰਿਫਤਾਰੀਆਂ ਵੀ ਉੱਥੇ ਜਿਹੜੀਆਂ ਹੋਈਆਂ ਨੇ. ਇਹਦੇ ਵਿੱਚ ਮੇਨ ਚੀਜ਼ ਜਿਹੜੀ ਹੈ ਪੋਪੂਲਿਸਟ ਗਵਰਨਮੈਂਟ. ਹੁੰਦਾ ਕੀ ਹੈ ਕਿ ਹਰ ਜਗ੍ਹਾ ਦੇ ਵਿੱਚ ਕਿਤੇ ਨਾ ਕਿਤੇ ਦੇਰ ਇਜ਼ ਆਲਵੇਜ਼ ਐਨ ਅੰਡਰ ਕਰੰਟ, ਕਿਤੇ ਨਾ ਕਿਤੇ ਹਮੇਸ਼ਾ ਇੱਕ ਗੁੱਸਾ ਹੁੰਦਾ ਹੈ ਜਦੋਂ ਲੋਕ ਦੇਖਦੇ ਨੇ ਕਿ ਖਾਸ ਕਰ ਜੇ ਮੈਂ ਸ਼ੁਰੂਆਤ ਪਹਿਲਾਂ ਅਮਰੀਕਾ ਤੋਂ ਹੀ ਕਰ ਲੈਣਾ. ਜਦੋਂ ਲੋਕ ਇਹ ਦੇਖਦੇ ਨੇ ਅਮਰੀਕਾ ਦੇ ਵਿੱਚ ਜਿਹੜਾ ਮੇਨ ਗੁੱਸਾ ਇਸ ਵੇਲੇ ਇਹ ਹੈ ਕਿ ਇੱਕ ਆਮ ਅਮਰੀਕਨ ਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਪਿਆ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ. ਕਾਰਪੋਰੇਟ ਵਰਲਡ, ਕੈਪੀਟਲਿਜ਼ਮ ਜਾਂ ਕਰੋਨੀ ਕੈਪੀਟਲਿਜ਼ਮ, ਇਟ ਇਜ਼ ਵਰਕਿੰਗ ਦੇਅਰ. ਔਰ ਇੱਕ ਆਮ ਜਿਹੜਾ ਅਮਰੀਕਨ ਹੈ ਉਹਨੂੰ ਲੱਗਦਾ ਹੈ ਕਿ ਉਹ, ਔਰ ਉੱਥੇ ਤੁਹਾਨੂੰ ਪਤਾ ਕਿ ਜਿੱਦਾਂ ਸਾਡੇ ਕੈਨੇਡਾ 'ਚ ਹੈਲਥ ਕੇਅਰ ਫਰੀ ਹੈ, ਉੱਥੇ ਹੈਲਥ ਕੇਅਰ ਵੀ ਫਰੀ ਨਹੀਂ ਹੈ. ਸੋ ਇਨਸਾਨ ਜਿੱਥੇ ਨੌਕਰੀਆਂ ਜਦੋਂ ਕਰ ਰਿਹਾ ਦਿਨ ਰਾਤ, ਪੈਸੇ ਬੜੇ ਘੱਟ ਮਿਲ ਰਹੇ ਨੇ, ਨੌਕਰੀਆਂ ਦਿਨ ਰਾਤ ਕਰ ਰਿਹਾ ਜਾਂ ਨੌਕਰੀ ਵੀ ਕਈ ਲੋਕਾਂ ਨੂੰ ਨਹੀਂ ਮਿਲ ਰਹੀ, ਐਜੂਕੇਸ਼ਨ ਵੀ ਪ੍ਰੋਪਰਲੀ ਨਹੀਂ ਕਈ ਲੋਕ ਲੈ ਪਾ ਰਹੇ, ਔਰ ਫਿਰ ਹੈਲਥ ਕੇਅਰ ਵੀ ਉੱਥੇ ਉਹਦੇ ਤੇ ਉੱਤੇ ਵੀ, ਜੇ ਇੰਸ਼ੋਰੈਂਸ ਨਹੀਂ ਹੈ ਤਾਂ ਖਰਚਾ ਬਹੁਤ ਜ਼ਿਆਦਾ ਹੈ, ਔਰ ਬਹੁਤ ਸਾਰੇ ਲੋਕਾਂ ਨੂੰ ਜਦੋਂ ਹਰ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਫਿਰ ਉਸ ਦਰਮਿਆਨ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਓਪਨ ਇਮੀਗ੍ਰੇਸ਼ਨ ਪਾਲਿਸੀ ਹੈਗੀ ਹੈ. ਵਾਈਟ ਕਮਿਊਨਿਟੀ ਦੇ ਕੁਛ ਲੋਕਾਂ ਨੂੰ ਫਿਰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਤਾਂ ਮਾਈਨੋਰਿਟੀ ਦੇ ਵਿੱਚ ਬਣਦੇ ਚਲੇ ਜਾ ਰਹੇ ਹਾਂ, ਬਾਹਰੋਂ ਲੋਕ ਆ ਕੇ ਸਾਡੀਆਂ ਨੌਕਰੀਆਂ ਲੈ ਰਹੇ ਆ, ਸਾਡੇ ਕਲਚਰ ਨੂੰ ਖਰਾਬ ਕਰ ਰਹੇ. ਸੋ ਹੋਸਟ ਆਫ ਇਸ਼ੂਜ, ਬਹੁਤ ਸਾਰੇ ਇਸ਼ੂਜ਼ ਜਦੋਂ ਇਕੱਠੇ ਹੋ ਜਾਂਦੇ ਆ ਉਹਨੂੰ ਉਸ ਤੌਰ ਦੇ ਵਿੱਚ ਕੀ ਹੁੰਦਾ ਹੈ ਕਿ ਫਿਰ ਜਿਹੜੇ ਲੋਕ ਨੇ ਉਹ ਸੋਚਦੇ ਨੇ ਕਿ ਕੌਣ ਇਹਦੇ ਲਈ ਜ਼ਿੰਮੇਵਾਰ ਹੈ. ਸੋ ਜ਼ਾਹਿਰ ਜੀ ਗੱਲ ਆ, ਦੇ ਟਰਨ ਟੂਵਰਡਸ ਪੋਲੀਟੀਸ਼ੀਅਨ. ਔਰ ਉਸ ਦੌਰ ਦੇ ਵਿੱਚ ਜੇ ਕੋਈ ਆ ਕੇ ਕੋਈ ਪੋਪੂਲਿਸਟ ਜਿਹੜਾ ਬਿਆਨ ਹੈ ਉਹ ਦੇ ਦੇਵੇ ਕਿ ਠੀਕ ਹੈ ਜੀ ਅਸੀਂ ਸਾਰਾ ਕੁਛ ਠੀਕ ਕਰ ਦਿਆਂਗੇ, ਕੀ ਕਰੋਗੇ ਜੀ ਤੁਸੀਂ, ਅਸੀਂ ਮੈਕਸੀਕੋ ਦੇ ਨਾਲ ਦੀਵਾਰ ਬਣਾ ਦਿਆਂਗੇ, ਠੀਕ ਹੈ ਅਸੀਂ, ਮੈਂ ਜੀ ਜਿਹੜੇ ਪਹਿਲਾਂ ਤਾਂ ਉਹਨਾਂ ਨੇ ਇਹੀ ਕਹਿਤਾ ਸੀ ਵੀ ਮੁਸਲਿਮ ਕੰਟਰੀ ਤੋਂ ਮੈਂ ਬੰਦਾ ਹੀ ਨਹੀਂ ਆਉਣ ਦੇਣਾ, ਬਾਅਦ ਦੇ ਵਿੱਚ ਉਹਨਾਂ ਨੇ ਮੁਸਲਿਮ ਮੈਜੋਰਟੀ ਦੀ 6 ਕੰਟਰੀਜ਼ ਤੇ ਬੈਨ ਵੀ ਲਗਾਇਆ ਸੀਗਾ. ਪਹਿਲਾਂ ਤਾਂ ਇਹੀ ਕਹਿਤਾ ਸੀਗਾ ਵੀ ਕੋਈ ਬੰਦਾ ਮੁਸਲਿਮ ਕੰਟਰੀ ਤੋਂ ਮੈਂ ਇੱਥੇ ਆਉਣ ਨਹੀਂ ਦੇਣਾ ਹੈ. ਸੋ ਇਸ ਤਰ੍ਹਾਂ ਦੇ ਜਦ ਤੁਸੀਂ ਬਿਆਨ ਦੇਣੇ ਸ਼ੁਰੂ ਕਰ ਦਿੰਦੇ ਹੋ, ਸੋ ਲੋਕਾਂ ਨੂੰ ਲੱਗਣ ਲੱਗ ਪੈਂਦਾ ਹੈ ਕਿ ਸ਼ਾਇਦ ਇਹ ਭਾਈ ਸਾਹਿਬ ਸਾਡੇ ਲਈ ਸਹੀ ਕੰਮ ਕਰਨਗੇ. ਅੱਛਾ, ਔਰ ਕੁਛ ਹੱਦ ਤੱਕ ਚਾਹੇ ਉਹਨਾਂ ਨੂੰ ਕ੍ਰੈਡਿਟ ਉਹਨਾਂ ਨੂੰ ਦਿਓ ਜਾਂ ਨਾ ਦਿਓ, ਕੁਛ ਹੱਦ ਤੱਕ ਇਕੋਨਮੀ ਠੀਕ ਵੀ ਚੱਲਣ ਲੱਗ ਪਈ ਸੀਗੀ ਔਰ ਨੰਬਰਸ ਉਹਨਾਂ ਦੇ ਕੋਈ ਬਹੁਤ ਜ਼ਿਆਦਾ ਖਰਾਬ ਨਹੀਂ ਸੀਗੇ. ਪ੍ਰੋਬਲਮ ਕਿੱਥੇ ਆਈ ਕਿ ਉਹਨਾਂ ਨੇ ਕਰੋਨਾ ਵਾਇਰਸ ਜਿਹੜਾ ਉਹਨੂੰ ਠੀਕ ਤਰ੍ਹਾਂ ਨਹੀਂ ਡੀਲ ਕੀਤਾ। ਜਦੋਂ ਕਰੋਨਾ ਵਾਇਰਸ ਠੀਕ ਤਰੀਕੇ ਨਾਲ ਨਹੀਂ ਡੀਲ ਕੀਤਾ, ਫਿਰ ਇੱਕ ਬੈਕਲੈਸ਼ ਵੱਡਾ ਸ਼ੁਰੂ ਹੋ ਗਿਆ, ਕਿਉਂਕਿ ਕਰੋਨਾ ਵਾਇਰਸ ਸਾਰਿਆਂ ਨੂੰ ਇਫੈਕਟ ਕੀਤਾ ਉਹਨਾਂ ਨੇ। ਔਰ ਹੋ ਸਕਦਾ ਹੈ ਕਿ ਜੇ ਇਹ ਕਰੋਨਾ ਵਾਇਰਸ ਨਾ ਆਉਂਦਾ ਤੇ ਸ਼ਾਇਦ ਡੋਨਲਡ ਟਰੰਪ ਸਾਹਿਬ ਦੁਬਾਰਾ ਤੋਂ ਵੀ ਇਲੈਕਟ ਹੋ ਜਾਂਦੇ। ਅੱਜ ਦੇ ਇਸ ਦੌਰ ਦੇ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ, ਕਿਉਂਕਿ ਟਰੰਪ ਸਾਹਿਬ ਤੇ ਕੰਟਰੀ ਸਾਰੀ ਟਵਿੱਟਰ ਤੇ ਚਲਾਉਂਦੇ ਆ, ਤੁਸੀਂ ਦੇਖਿਆ ਕਿ ਬਾਕੀਆਂ ਨੂੰ ਤਾਂ ਅਟੈਕ ਉਹ ਲਗਾਤਾਰ ਕਰਦੇ ਹੀ ਰਹੇ ਨੇ, ਲੇਕਿਨ ਇੱਥੇ ਤੱਕ ਕਿ ਉਹ ਤੁਸੀਂ ਦੇਖਿਆ ਕਿ ਜਿਹੜਾ ਅਟੈਕ ਹੈ ਉਹ ਸੀਬੀਸੀ ਦੇ ਪੱਤਰਕਾਰ ਤੱਕ ਦੇ ਉੱਤੇ ਵੀ ਜਿਹੜਾ ਅਟੈਕ ਹੈ। ਸੋ ਇਸ ਦੌਰ ਦੇ ਵਿੱਚ ਜਦੋਂ ਕਿ ਪੋਪੂਲਿਸਟ ਬਿਆਨ ਜਿਹੜੇ ਨੇ ਉਹ ਦੇ ਕੇ ਅੱਜ ਸਰਕਾਰਾਂ ਬਣ ਸਕਦੀਆਂ ਨੇ, ਔਰ ਸਭ ਤੋਂ ਜ਼ਿਆਦਾ ਜਿਹੜਾ ਚੈਲੇਂਜ ਆਏਗਾ ਆਉਣ ਵਾਲੇ ਟਾਈਮ ਦੇ ਵਿੱਚ, ਖਾਸ ਕਰ ਜਿਹੜੀਆਂ ਡੈਮੋਕ੍ਰੇਟਿਕ ਕੰਟਰੀਜ਼ ਨੇ, ਕਿਉਂਕਿ ਬਾਕੀ ਜਗ੍ਹਾ ਤੇ ਤੁਸੀਂ ਦੇਖ ਲਿਆ ਵੀ ਅੱਜ ਜੈਕ ਮਾ ਸਾਹਿਬ ਜਿੰਨੇ ਮਰਜ਼ੀ ਵੱਡੇ ਬਿਜ਼ਨਸਮੈਨ ਹੋਣ, ਤੁਸੀਂ ਦੇਖ ਹੀ ਲਿਆ ਉਹਨਾਂ ਨੇ ਉੱਥੇ, ਉਹਨਾਂ ਨੂੰ ਤਾਂ ਉੱਥੇ ਹਜੇ ਪਤਾ ਹੀ ਨਹੀਂ, ਗਾਇਬ ਕਰ ਦਿੱਤਾ ਗਿਆ, ਨੋਬੜੀ ਨੋਜ਼ ਕਿ ਜੈਕ ਮਾ ਸਾਹਿਬ ਕਿੱਥੇ ਨੇ। ਲੇਕਿਨ ਜਿਹੜੀਆਂ ਡੈਮੋਕ੍ਰੇਟਿਕ ਕੰਟਰੀਜ਼ ਨੇ ਉੱਥੇ ਬਿਲਕੁਲ ਇਹ ਚੈਲੇਂਜ ਨਹੀਂ ਰਹੇਗਾ, ਕਿਉਂਕਿ ਅੱਜ ਟਰੰਪ ਸਾਹਿਬ ਦੇ ਜਿਹੜੇ ਸਮਰਥਕ ਨੇ ਉਹ ਇਹ ਮੰਨਦੇ ਨੇ ਕਿ ਯੈਸ ਅਸੀਂ ਪੈਟਰੀਓਟ ਹਾਂ, ਅਸੀਂ ਦੇਸ਼ ਭਗਤ ਹੈ, ਅਸੀਂ ਸਾਡੇ ਤੋਂ ਜਿਹੜੀ ਇਲੈਕਸ਼ਨ ਹੈ ਉਹ ਚੋਰੀ ਕੀਤੀ ਗਈ ਹੈ। ਔਰ ਕੁਛ ਇਸੇ ਤਰ੍ਹਾਂ ਦੀ ਭਾਵਨਾ ਉਹਨਾਂ ਦੇ ਅੰਦਰ ਹੈ ਕਿ ਇਹ ਇਲੈਕਸ਼ਨ ਫਰਜ਼ੀ ਹੋਇਆ, ਇਲੈਕਸ਼ਨ ਗਲਤ ਹੋਇਆ, ਔਰ ਅਸੀਂ ਆਪਣੇ ਦੇਸ਼ ਨੂੰ ਬਚਾ ਰਹੇ ਹਾਂ, ਅਸੀਂ ਅਮਰੀਕਾ ਨੂੰ ਡੈਮੋਕ੍ਰੇਸੀ ਜਿਹੜੀ ਲੈ ਕੇ ਆ ਰਹੇ ਹਾਂ, ਉਹ ਡੈਮੋਕ੍ਰੇਸੀ ਕਿਸ ਤਰੀਕੇ ਨਾਲ ਲੈ ਕੇ ਆ ਰਹੇ ਹਾਂ ਤੁਸੀਂ ਦੇਖ ਹੀ ਲਿਆ। ਸੋ ਹਾਂਜੀ, ਕਾਲਰ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਤੁਸੀਂ ਹੋਲਡ ਕਰ ਲਓ, ਵਾਰੀ ਵਾਰੀ ਤੁਹਾਡੀਆਂ ਸਾਰੀਆਂ ਕਾਲਸ ਲੈਣ ਅਸੀਂ ਜਾ ਰਹੇ ਹਾਂ। ਹਾਂਜੀ ਤੇਜਿੰਦਰ ਜੀ, ਤੁਸੀਂ ਆਉਂਦੇ ਰਹੋ, ਤੇਜਿੰਦਰ ਜੀ ਗੋ ਹੈਡ।
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਪਹਿਲੇ। ਇਹਦੇ ਵਿੱਚ ਟਰੰਪ ਸਾਹਿਬ ਦੇ ਤੇ ਚਲੋ ਜੋ ਕਿਉਂਕਿ ਬੀਇੰਗ ਏ ਪ੍ਰੈਜ਼ੀਡੈਂਟ ਉਹ ਤਾਂ ਫੋਕਸ 'ਚ ਹੈਗੇ ਹੀ ਹੈਗੇ ਨੇ, ਦੈਨ ਵਟ ਅਬਾਊਟ ਨੈਂਸੀ ਪੈਲੋਸੀ, ਜਿਸ ਡੇ 1 ਤੋਂ ਮਹਿਲ ਇਹਨਾਂ ਦੀ ਇਮੀਗ੍ਰੇਸ਼ਨ ਹੋਈ ਹੈ ਮਿਸਟਰ ਟਰੰਪ ਦੀ, ਤਾਂ ਜਿੰਨਾ ਜ਼ਹਿਰ ਉਹਨਾਂ ਨੇ ਉੱਗ ਲਿਆ ਉਸ ਡੇ 1 ਤੋਂ ਲਗਾਤਾਰ 4 ਸਾਲ, ਉਹ ਤਾਂ ਕਿਸੇ ਨਿਗਾਹ 'ਚ ਹੀ ਨਹੀਂ ਆ ਰਹੇ ਹੈਗੇ। ਉਹ ਮੇਰੇ ਹਿਸਾਬ ਨਾਲ ਤਾਂ ਉਹ ਜੇ ਜਿੰਨਾ ਮਿਸਟਰ ਟਰੰਪ ਰਿਸਪੋਂਸੀਬਲ ਨੇ, ਉਨੇ ਹੀ ਆਪਣੇ ਨੈਂਸੀ ਪੈਲੋਸੀ ਵੀ ਰਿਸਪੋਂਸੀਬਲ ਹੈਗੀ ਹੈ। ਉਹਨੇ ਓਪੋਜਿਟ ਸਾਈਡ 'ਤੇ ਜਿੰਨਾ ਉਹਨੇ ਕਹਿ ਲਓ ਉਹਨੂੰ ਪ੍ਰੋਵੋਕ ਕੀਤਾ ਔਰ ਜਿੰਨਾ ਉਹਨਾਂ ਨੇ ਜ਼ਹਿਰ ਉਗਲਿਆ, ਸੋ ਉਹਦੇ ਉਹ ਵੀ ਤਾਂ ਉਨਾ ਹੀ ਆਏਗਾ ਈਵਨ ਲਾਸਟ ਡੇ ਤੱਕ। ਹੁਣ ਤਾਂ ਉਹਦੇ ਆਪਣੇ ਡੈਮੋਕ੍ਰੇਟ ਵੀ ਇਸ ਵਾਰੀ ਹੁਣ ਬੜੀ ਮੁਸ਼ਕਲ ਨਾਲ ਉਹ ਦੁਬਾਰਾ ਮੁੜ ਕੇ ਕਾਂਗਰਸ ਦੇ ਐਜ ਏ ਮੈਜੋਰਿਟੀ ਲੀਡਰ ਬਣੀ ਹੈਗੀ ਹੈ, ਬਟ ਅਦਰਵਾਈਜ਼ ਤਾਂ ਉਹ ਬੈਕਲੈਸ਼ ਤੋਂ ਡੈਮੋਕ੍ਰੇਟਸ ਦੇ ਵਿੱਚ ਵੀ ਉਹਦੇ ਅਗੇਂਸਟ ਸ਼ੁਰੂ ਹੋ ਗਿਆ ਸੀਗਾ, ਸੋ ਉਹ ਵੀ ਇਕੁਅਲੀ ਰਿਸਪੋਂਸੀਬਲ ਹੈ ਮੇਰੇ ਹਿਸਾਬ ਨਾਲ ਜੀ, ਕਿਉਂਕਿ ਘੱਟ ਉਹਨਾਂ ਨੇ ਵੀ ਨਹੀਂ ਕੀਤੀ ਹੈਗੀ ਡੇ 1 ਤੋਂ ਹੀ ਉਸਨੂੰ ਪ੍ਰਵੋਕ ਕਰਨ ਦੇ ਵਿੱਚ। ਔਰ ਬਾਕੀ ਰਹੀ ਗੱਲ ਐਸ ਵਾਰ ਐਸ ਆਪਣੀ ਡੈਮੋਸਟ੍ਰੇਸ਼ਨ ਦੀ ਜਾਂ ਪਾਪੂਲਿਜ਼ਮ ਦੀ ਗੱਲ, ਇਹ ਤਾਂ ਹੁਣ ਸਰ ਇਹ ਤਾਂ ਫਿਰ ਇਹ ਤਾਂ ਹੁਣ ਪਿੱਛੋਂ ਜੋ ਚੱਲੀਆਂ ਆ ਰਹੀਆਂ ਉਹ ਤਾਂ ਫਿਰ ਕਿਸੇ ਨਾ ਕਿਸੇ ਪੁਆਇੰਟ 'ਤੇ ਆ ਕੇ ਤਾਂ ਐਕਸਪਲੋਡ ਹੁੰਦੀਆਂ ਹੈਗੀਆਂ ਨੇ ਨਾ ਜੀ ਉਸ ਚੀਜ਼ਾਂ ਦਾ, ਉਹ ਤਾਂ ਚੀਜ਼ਾਂ ਦਾ ਅਸਰ ਤਾਂ ਇੱਕ ਰਿਜੈਂਟਮੈਂਟ ਹੈ, ਉਹਨੂੰ ਤਾਂ ਤੁਸੀਂ ਹੁਣ ਪਾਪੂਲਿਜ਼ਮ ਦਾ ਨਾਮ ਲੈ ਲਓ, ਕਿਉਂਕਿ ਜਦੋਂ ਇਲੈਕਸ਼ਨ ਹੁੰਦੀ ਹੈ ਪਹਿਲੇ ਇੱਕ ਪਹਿਲੇ ਜੋ ਵੀ ਦਿੱਤਾ ਜਾਂਦਾ ਹੈਗਾ ਇੱਕ ਪ੍ਰਪੋਜ਼ਲ ਸਾਹਮਣੇ ਪੇਸ਼ ਕੀਤੀ ਜਾਂਦੀ ਹੈ ਸਾਹਮਣੇ ਸਾਰਿਆਂ ਦੇ ਉੱਪਰ, ਅਤੇ ਉਹਦੇ 'ਤੇ ਜਦੋਂ ਕੰਮ ਹੁੰਦਾ ਹੈਗਾ ਤਾਂ ਉਹਨੂੰ ਤੁਸੀਂ ਅਗਰ ਉਸ ਪ੍ਰਪੋਜ਼ਲ ਦੇ ਬੇਸ ਦੇ ਉੱਪਰ ਕੋਈ ਬੰਦਾ ਇਲੈਕਸ਼ਨ ਜਿੱਤਦਾ ਹੈਗਾ ਭਾਵੇਂ ਮਿਸਟਰ
ਸਰ ਮੈਂ ਇੱਕ ਮਿੰਟ ਸੋਰੀ ਮੈਂ ਇੰਟਰਪਟ ਕਰ ਰਿਹਾ ਕਿਉਂਕਿ ਸਾਡੇ ਨਾਲ ਇੱਕ ਸਪੋਂਸਰ ਬੜੀ ਦੇਰ ਦੇ ਵੇਟ ਕਰ ਰਹੇ ਨੇ, ਤੁਸੀਂ ਬਹੁਤ ਇੰਟਰਸਟਿੰਗ ਕਈ ਚੀਜ਼ਾਂ ਸ਼ੇਅਰ ਕਰ ਰਹੇ ਹੋ ਔਰ ਮੈਂ ਤੁਹਾਡਾ ਆਈ ਵਾਂਟ ਟੂ ਕੈਰੀ ਔਨ ਦ ਡਿਸਕਸ਼ਨ ਵਿਦ ਯੂ। ਤੁਹਾਡੇ ਤੋਂ ਬਾਅਦ ਤੇਜਿੰਦਰ ਜੀ ਤੁਸੀਂ ਲਾਈਨ ਹੋਲਡ ਕਰ ਲੈਣਾ, ਹੁਮਾਯੂ ਸਾਹਿਬ ਤੁਸੀਂ ਵੀ ਹੋਲਡ ਕਰ ਲਓ, ਬਾਕੀ ਕਾਲਰ ਰਿਕੁਐਸਟ ਹੈ ਕਿ ਲਾਈਨ ਪਲੀਜ਼ ਹੋਲਡ ਕਰ ਲੈਣ। ਲਸ਼ਿਕਾ ਜੀ ਸਾਡੇ ਨਾਲ ਨੇ, ਲਸ਼ਿਕਾ ਜੀ ਵੈਲਕਮ, ਸੇਮੈਕਸ ਤੇ ਕੁਝ ਸਪੈਸ਼ਲ ਡੀਲਸ ਦੱਸੇ ਜਾਣਗੇ, ਹਾਊ ਆਰ ਯੂ ਲਸ਼ਿਕਾ ਜੀ?
I am very good, Jitvi ji. सबसे पहले आपको सारी टीम को एंड सारे लिसनर्स को a very good morning and एक बार फिर से a very happy new year to
everyone. आवाज ठीक नहीं आ रही जी, आई थिंक तुसी ब्लूटूथ लगाए या कुछ फोन के करीब आ जाओ फिर थोड़ी आवाज ठीक आएगी
जी. इज इट बेटर नाउ?
लिटिल बिट बेटर. हां जी, हां जी, गो अहेड जी.
जी आई वाज सेइंग सबसे पहले एक बार सबको एक फिर से a very happy new year.
हैप्पी न्यू ईयर जी. थैंक यू सेमएक्स जी, सारी टीम को भी हैप्पी न्यू ईयर. और नया साल आपके लिए जैसे आई एम श्योर काफी सक्सेसफुल रहा है 2024 सेमएक्स, और आपकी सारे परिवार के लिए इसी तरह कामयाब रहे, वाई मीडिया की तरफ से यही आप सबको दुआएं जी. लशिका जी को है
जी. थैंक यू सो मच अद्वी जी. और आज हम बात करेंगे एक ऐसी सिटी की जिसको टेक सेक्टर, टेक हब के नाम से भी जाना जाता है. आई एम टॉकिंग अबाउट किचनर वाटरलू, जहां पर आई एम श्योर लिसनर्स जानते हैं गूगल, शॉपिफाई, कैटलिस्ट, ये सारे बड़ी कंपनीज के ऑफिस तो सिचुएटेड हैं. उसके साथ साथ यूनिवर्सिटीज, टॉप यूनिवर्सिटीज, चाहे फिर वो विल्फर लॉरियर है, कॉनेस्टोगा कॉलेज है, यूनिवर्सिटी ऑफ वाटरलू है, इन सारी चीजों के बिल्कुल क्लोज प्रॉक्सिमिटी में, अबाउट 10 मिनट के डिस्टेंस पे एक ये बहुत अच्छा प्रोजेक्ट जो है कल लॉन्च हो गया है, जिसके 4 टावर्स बनने जा रहे हैं, उसमें से एक टावर की जो सेलिंग है वो कल रात को शुरू हो गई है। न्यू LRT जो किचनर में बनने जा रही है, बिल्कुल उसके सामने ये बिल्डिंग्स बनने जा रही हैं, जिसमें आपके पास यूनिट्स सिर्फ मिड 300 3.5 लाख से शुरू हो रहे हैं। एंड अगर हम यूनिट के साइजेस की अगर बात करें तो ऐसा नहीं है कि 3.5 लाख का जो यूनिट है वो छोटा स्टूडियो है 350 स्क्वायर फीट का। मिनिमम साइज जो यहाँ पर यूनिट्स का है दैट इज क्लोज टू 580 स्क्वायर फीट, तो ऑलमोस्ट 600 स्क्वायर फीट के यूनिट से शुरू हो रहे हैं ये यूनिट, और इनके प्राइसेस सिर्फ 3.5 लाख से शुरू हो रहे हैं। ऑक्यूपेंसी इज फॉर 2024, तो आपके पास बहुत टाइम है, लॉन्गर क्लोजिंग है, ये कोविड की सिचुएशन से भी हम बाहर निकल चुके होंगे, रेंटल भी वापस से आपको अच्छा प्राइस मिल जाएगा। एंड अगर हम देखें कि इन्वेस्टर के हिसाब से असाइनमेंट क्लॉज की बात करें, राइट टू लीज ड्यूरिंग ऑक्यूपेंसी की बात करें, या पार्किंग एंड लॉकर की बात करें, सब आपको इस टाइम पे एब्सोल्युटली फ्री मिल रहा है, क्योंकि दिस इज द फेज वन राइट नाउ। कल फेज वन इसका शुरू हुआ है एंड यस्टरडे वी स्टार्टेड सेलिंग यूनिट, तो आपके पास बहुत अच्छी अपॉर्चुनिटी है सारे इंसेंटिव की एडवांटेज लेने के लिए और अपना यूनिट फेज वन में बुक करने के लिए, जो कि सिर्फ 3.5 लाख से शुरू हो रहे हैं। उसके साथ साथ आपको पूरे एक साल की फ्री प्रॉपर्टी मैनेजमेंट भी मिल रही है। तो किचनर के अंदर राइट अक्रॉस द न्यू LRT विद ऑल द यूनिवर्सिटीज, गूगल, शॉपिफाई, कैटलिस्ट, ऑल दीज ऑफिसेस विद इन 10 मिनट डिस्टेंस पे आपको ये इन्वेस्टमेंट अपॉर्चुनिटी मिल रही है। अगर आप इसकी अपॉइंटमेंट बुक करना चाहते हैं और अपना यूनिट रिजर्व करना चाहते हैं, या फिर आप अपनी साइट विजिट करना चाहते हैं, यू कैन गिव अस अ कॉल एट 6472215780। 500 स्क्वायर फीट से लेकर ऑल द वे 1200 स्क्वायर फीट तक के यूनिट्स इसमें अवेलेबल है। ब्यूटीफुल लेआउट है, 2 बेडरूम विद 2 फुल वॉशरूम्स, एंड मेंटेनेंस फीस इज ऑल्सो वेरी वेरी लेस। बहुत सारे अमेनिटीज के साथ ये बिल्डिंग आपको ये यूनिट मिल रहे हैं, तो मेक श्योर आप एक बार साइट जरूर विजिट करें, अपनी अपॉइंटमेंट जरूर बुक करें। अगर आप इन्वेस्टमेंट करने की वेट कर रहे थे 2020 में और आप चाह रहे थे कोई अच्छा प्रोजेक्ट आपको मिले, सो आई थिंक दिस इज डेफिनेटली वर्थ टू कंसिडर। नंबर वंस अगेन इज 6472215780. Remember, it's right next to the new LRT in Kitchener.
Thank you very much, ji. Aur assi ek bari fir dass diye ke tusi jis tarah dass hi rahe ho, 580 square feet to minimum unit jehde oh shuru ho rahe ne, feet to lagbhag 600 square feet de minimum unit ne, aur 3.5 lakh closing bhi theek hai, 2024 di closing hegi hai aur vadhiya area bhi hai। तो जिहदे बारे जानकारी लैनी है तो तुसी लशिका जी दे नाल संपर्क कर लो। 3.5 लाख तो या 3-3.5 लाख तो जे शुरू हो रहा है और साइज भी ठीक है, क्लोजिंग भी ठीक है, तो तुसी होर जानकारी लैनी है। लशिका जी फोन नंबर एक बार फिर दे दें प्लीज।
जी 6472215780।
थैंक यू वेरी मच जी, एंड वी विश यू ऑल द बेस्ट।
थैंक यू।
और मैं वापस आना जी, थोड़े को मैं वापस आ रहा है तेजिंदर जी जिहड़ी तुसी गल कह रहे सी, आई एग्री विद दैट, बट मेरा जिहड़ा मेजर कंसर्न है ना, पोलिटिकल बिकरिंग विल ऑलवेज कैरी ऑन। लीडर्स जिहड़े ने जी, वो एक दूसरे के खिलाफ जिहड़ी बयानबाजी वो हमेशा करते रहेंगे। चाहे तुसी जिस तरह कहा कि नैन्सी पलोसी, कल नैन्सी पलोसी नहीं, यस देयर हैव बीन मेनी डेमोक्रेट्स जिहड़े के कई तरह की गलत बयानबाजी करते हैं। डेमोक्रेट्स कोई दुद्ध धुले नहीं है, असं सारे जानते हैं, लंबी गल हो जाएगी पुरानी उन्होंने हिस्टरी, और रिपब्लिकन का भी इशू है। लेकिन मेरा कंसर्न कुछ होर है, मेरा कंसर्न तेजिंदर जी मेरा यह हैगा कि जिहड़ा दो चीजां दे, एक तो पॉपुलिस्ट जिहड़े बयान ने कि जिहड़े अमेरिका दे विच जिहड़ियां ट्रबल सीगियां, जे तुहाडे कोल सोल्यूशन नहीं है तो तुसीं उह सोल्यूशन जो दे रहे हो वह एक्सट्रीम दे रहे हो कि जी असीं मुस्लिम मेजोरिटी कंट्री तो, असीं पहलां तो उन्होंने यही कह दिता कि जी असीं किसी भी मुस्लिम मेजोरिटी कंट्री तो बंदे नहीं इत्थे आउण देणे, बाद दे विच 6 ते बैन भी लगाता। तुसीं एंटी इमीग्रेंट सेंटीमेंट इस तरह कैश कर लिया जी, मैं उत्थे दीवार बना देनी है, मैक्सीको तो कोई अंदर नहीं आ सकेगा, वी विल क्रिएट अ वॉल। वो इस तरह के जिहड़े एक्सट्रीम हुण मैं दर्जना ही इस तरह के बयान जिहड़े देने, उहदे ते मेरा सवाल है, जबकि तुहानू पता है कि यह सोल्यूशन नहीं है, बल्कि इहदे नाल प्रॉब्लम होर ज्यादा खड़ी कर दोगे तुसीं, पहला तो इहदे ते कंसर्न है। दूसरा कंसर्न जिहड़ा यह हैगा है कि जदों तुसीं जिहड़ा सोशल मीडिया के जरिए बहुत सारिया ऐसा नैरेटिव बिल्डअप कर देने है, एंड आई एम गिविंग हिम ड्यू क्रेडिट कि यस जदों तुहानू 70-80 मिलियन लोग तुहानू वोटां पा देन, कोई छोटा नंबर नहीं है, और ऑलमोस्ट ही गॉट इलेक्टेड, ਔਰ ਦੁਬਾਰਾ ਇਲੈਕਸ਼ਨ ਹੋ ਸਕਦੀ ਸੀ। ਮੈਂ ਤਾਂ ਇਹ ਵੀ ਕ੍ਰੈਡਿਟ ਦਿੰਦਾ ਵੀ ਜੇ ਕੋਰੋਨਾ ਵਾਇਰਸ ਨਹੀਂ ਹੁੰਦਾ ਤਾਂ ਦੁਬਾਰਾ ਰਾਸ਼ਟਰਪਤੀ ਬਣ ਜਾਣਾ ਸੀਗਾ ਡੋਨਲਡ ਟਰੰਪ ਸਾਹਿਬ ਨੇ। ਲੇਕਿਨ ਸੋਸ਼ਲ ਮੀਡੀਆ ਦੇ ਉੱਤੇ ਜਦ ਤੁਸੀਂ ਇੱਕ ਨੈਰੇਟਿਵ ਬਿਲਡ ਕਰ ਦਿੰਦੇ ਹੋ ਕਿ ਜੀ ਵੋਟਰ ਫਰੌਡ ਹੋ ਰਿਹਾ, ਗਲਤ ਹੋਣਾ ਹੈ, ਔਰ ਇਹਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਜਾਰਜੀਆ 'ਚ। ਜਾਰਜੀਆ ਦੇ ਵਿੱਚ ਕਦੇ ਸੋਚ ਸਕਦੇ ਸੀਗੇ ਕਿ ਇਹ ਹਾਲਾਤ ਹੋਣਗੇ ਇਸ ਟਾਈਮ ਦੇ ਉੱਤੇ ਕਿ ਦੋ ਜਣੇ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਜਿੱਤਣਗੇ। ਕਿਉਂਕਿ ਇੱਕ ਲਾਈਨ ਬੋਲਾਂਗਾ, ਸਿਰਫ ਇੱਕ ਲਾਈਨ, ਕਿਉਂਕਿ ਜਾਰਜੀਆ 'ਚ ਵੀ ਜਾ ਕੇ ਉਹਨਾਂ ਨੇ ਜਿਹੜੀ ਇਹ ਗੱਲ ਕਹਿਤੀ ਨਾ ਕਿ ਬਈ ਯੂਅਰ ਵੋਟ ਡਸ ਨੋਟ ਕਾਊਂਟ, ਸੋ ਉਹਦਾ ਨੁਕਸਾਨ ਹੋ ਗਿਆ। ਰਿਪਬਲਿਕਨ ਸੌਟ ਕਿ ਜੇ ਸਾਡੀ ਵੋਟ ਕਾਊਂਟ ਹੀ ਨਹੀਂ ਹੋਣੀ, ਉਹ ਆਏ ਨੀ, ਡੈਮੋਕਰੈਟਸ ਰੈਕੋਰਡ ਨੰਬਰ ਦੇ ਵਿੱਚ ਡੈਮੋਕਰੈਟਸ ਆਏ ਨੇ, ਸੋ ਉਹਦਾ ਫਾਇਦਾ ਵੀ ਉਹਨਾਂ ਨੂੰ ਹੋ ਗਿਆ। ਜੀ ਕੀ ਕਹੋਗੇ ਇਹਦੇ ਤੇ? ਕਿਉਂਕਿ ਸੋਸ਼ਲ ਮੀਡੀਆ ਤੁਸੀਂ ਯੂ ਕੈਨੋਟ ਸੇ ਕਿ ਸਾਰਾ ਕੁਛ ਸ਼ੈਮ ਹੈ, ਸਾਰਾ ਕੁਛ ਝੂਠ ਹੈ, ਐਂਡ ਸਟਿਲ ਟਾਕ ਅਬਾਊਟ ਡੈਮੋਕ੍ਰੇਸੀ। ਗੋ ਅਹੈਡ ਤਜਿੰਦਰ ਜੀ।
ਨੋ ਮੈਂ ਇਹ ਗੱਲ ਕਰ ਰਿਹਾ, ਇਹ ਤਾਂ ਹੁੰਦੀ ਆ ਨਾ, ਮੈਂ ਤਾਂ ਗੱਲ ਇਹ ਕਰ ਰਿਹਾ ਹੈਗਾ ਵੀ ਜਦੋਂ ਤੋਂ ਬੇਸਿਕਲੀ ਟ੍ਰਵਲ ਤਾਂ ਇਹਨਾਂ ਦੀ ਪਹਿਲੇ ਡੇ 1 ਤੋਂ ਸ਼ੁਰੂ ਹੋ ਗਈ ਸੀਗੀ। ਸੋ ਮੈਂ ਗੱਲ ਕਰ ਰਿਹਾ ਵੀ ਅਗਰ ਨੈਰੇਟਿਵ ਬਿਲਡਅਪ ਹੋਇਆ ਹੈਗਾ, ਅਗਰ ਜਾਂ ਉਸ ਤੋਂ ਗਾਂਹ ਅੱਗੇ ਗਿਆ ਹੈਗਾ, ਕਿਉਂਕਿ ਉਹ ਤਾਂ ਡੇ 1 ਤੋਂ ਸ਼ੁਰੂ ਹੋ ਗਿਆ ਸੀਗਾ। ਮੈਂ ਇੱਕ ਹੋਰ ਗੱਲ ਕਰਦਾ ਹੈਗਾ, ਤੁਸੀਂ ਭਾਵੇਂ ਬੀ ਇਟ ਐਨੀ ਕੰਟਰੀ ਜਿੱਥੇ ਇਲੈਕਸ਼ਨ ਹੁੰਦੀਆਂ ਨੇ, ਉੱਥੇ ਭਾਵੇਂ ਉਹ ਏਜੰਡਾ ਠੀਕ ਹੈ ਗਲਤ ਹੈ, ਜਿਸ ਬੇਸ ਦੇ ਉੱਪਰ ਇਲੈਕਸ਼ਨ ਹੋਈ ਹੈ ਉਹ ਦੈਟ ਸੈਪਰੇਟ ਡਿਬੇਟ ਹੈ, ਪਰ ਜਦੋਂ ਉਸ ਪੋਲੀਟੀਕਲ ਏਜੰਡਾ ਦੇ ਉੱਪਰ ਲੋਕ ਸਪੋਰਟ ਕਰਦੇ ਨੇ ਔਰ ਇਲੈਕਸ਼ਨ ਜਿੱਤਦਾ ਹੈ, ਉਹ ਡਜ਼ਨਟ ਮੈਟਰ ਕਿ ਹੋ ਸਕਦਾ ਉਹ ਕੱਲ ਸਭ ਤੋਂ ਵਰਸਟ ਏਜੰਡਾ ਹੋਵੇ, ਬਟ ਉਹ ਚੱਕਰ ਇਹ ਹੈ ਕਿ ਜਦ ਉਸਦੇ ਉੱਪਰ ਇਲੈਕਸ਼ਨ ਹੋਈ, ਉਸਦੇ ਉੱਪਰ ਉਸਦੇ ਬੇਸ ਦੇ ਉੱਪਰ ਉਹ ਇਲੈਕਸ਼ਨ ਜਿੱਤਦਾ ਹੈਗਾ, ਦੈਟ ਮੀਨਸ ਹੀ ਗੋਟ ਅ ਮੈਂਡੇਟ ਫਾਰ ਦੈਟ ਵਨ। ਗਲਤ ਫਿਰ ਡਿਫੈਂਡ ਕਹਿੰਦੇ ਆ ਵੀ ਡੈਮੋਕ੍ਰੇਸੀ ਕੀ, ਡੈਮੋਕ੍ਰੇਸੀ ਫਿਰ ਇਹੀ ਹੈ ਨਾ ਵੀ ਹਾਂ ਵੀ ਇੱਕ ਪਰਟੀਕੁਲਰ ਦੋ ਓਪੋਜਿਟ ਪੁਆਇੰਟਸ ਆਫ ਵਿਊ ਹੈਗੇ ਨੇ, ਜੇ ਜਿਹੜਾ ਬੰਦਾ ਉਸਦੇ ਪੁਆਇੰਟ ਆਫ ਵਿਊ ਦੇ ਉੱਪਰ ਉਸਨੂੰ ਜਿੱਦਾਂ ਹੈਗਾ, ਇਹਦਾ ਮਤਲਬ ਉਹ ਲੋਕ ਉਸਨੂੰ ਸਪੋਰਟ ਕਰ ਰਹੇ ਹੈਗੇ ਨੇ, ਦੈਟਸ ਵਾਟ ਇਟ ਇਜ਼, ਦੈਟ ਮੀਨਸ ਉਸਦੇ ਉੱਪਰ ਉਹਨੇ ਉਸੇ ਏਜੰਡੇ ਦੇ ਉੱਪਰ ਕੰਮ ਕਰਨਾ ਹੈਗਾ, ਹੀ ਇਜ਼ ਚੂਜ਼ਨ ਫਾਰ ਦੈਟ ਵਨ, ਭਾਵੇਂ ਉਹ ਗਲਤ ਹੈ ਠੀਕ ਹੈ ਉਹ ਸੈਪਰੇਟ ਡਿਬੇਟ ਹੈ ਜੀ, ਬਿਕੋਜ਼ ਸੀਗਾ ਕਿ ਉਹ ਲੋਕ ਜੱਜ ਕਰਨਗੇ, ਦੈਨ ਫਿਰ ਮੈਂ ਕੌਣ ਹੁੰਦਾ ਜੀ ਉਸਦੇ ਉੱਪਰ ਇਹ ਕਰਨ ਵਾਲਾ ਵੀ ਨਹੀਂ, ਏਜੰਡਾ ਗਲਤ ਸੀਗਾ ਪਰ ਉਹ ਫਿਰ ਵੀ ਜਿੱਤ ਗਿਆ, ਇਹਦਾ ਹੁਣ ਲੋਕ ਗਲਤ ਨੇ, ਇਹਦਾ ਮਤਲਬ ਜਿਹੜੇ ਵੋਟ ਪਾਉਣ ਵਾਲੇ ਲੋਕ ਗਲਤ ਨੇ, ਹੁਣ ਆਪਾਂ ਉਸਨੂੰ ਜੋ ਮਰਜ਼ੀ ਦੇ ਦਈਏ।
ਇੱਕ ਚੀਜ਼ ਕਲੀਅਰ ਕਰ ਦਵਾਂ, ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਜਿਹੜੀ ਮੈਂ ਕਲੀਅਰ ਕਰਨਾ ਚਾਹਾਂਗਾ ਇੱਥੇ, ਮੈਂ ਇਹ ਨਹੀਂ ਬਿਲਕੁਲ ਵੀ ਕਹਿ ਰਿਹਾ ਬੀਇੰਗ ਇਨ ਮੀਡੀਆ, ਮੈਂ ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਤੇ ਐਗਜੈਕਟਲੀ ਉਹੀ ਗੱਲ ਕਹਿ ਰਿਹਾ, ਅਸੀਂ ਕਦੇ ਵੀ ਲੋਕਾਂ ਦੇ ਮੈਂਡੇਟ ਨੂੰ ਕੁਐਸਚਨ ਨਹੀਂ ਕਰਾਂਗੇ, ਨੈਵਰ, ਕਿਉਂਕਿ ਜਿਹੜੇ ਲੋਕ ਦੇਖੋ ਜਦੋਂ ਕੋਈ ਲੋਕ ਕਿਸੇ ਪਾਰਟੀ ਨੂੰ ਸਪੋਰਟ ਕਰਦੇ ਨੇ, ਜਦੋਂ ਉਹ ਪਾਰਟੀ ਹਾਰ ਜਾਂਦੀ ਹੈ ਤਾਂ ਫਿਰ ਇੰਡੀਆ 'ਚ ਵੀ ਇਹੀ ਚੱਲਦਾ, ਈਵੀਐਮ ਮਸ਼ੀਨਾਂ ਦੇ ਵਿੱਚ ਘੁਟਾਲਾ, ਜੇ ਤੁਹਾਨੂੰ ਨਹੀਂ ਪਸੰਦ ਆ ਤਾਂ ਤੁਸੀਂ ਕਹਿ ਦਿੰਦੇ ਈਵੀਐਮ ਮਸ਼ੀਨਾਂ 'ਚ ਘੁਟਾਲਾ, ਮੈਂ ਬਿਲਕੁਲ ਨਹੀਂ ਇਹ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ ਕਿ ਮੈਂ ਲੋਕਾਂ ਦੀ ਜਜਮੈਂਟ ਨੂੰ ਕੁਐਸਚਨ ਨਹੀਂ ਕਰ ਰਿਹਾ, ਨਹੀਂ, ਅਸੀਂ ਲੋਕ ਮੀਡੀਆ 'ਚ ਸਾਡਾ ਸਭ ਤੋਂ ਇੰਪੋਰਟੈਂਟ ਫਰਜ਼ ਇਹ ਬੀਇੰਗ ਅ ਰਿਸਪੋਂਸੀਬਲ ਮੀਡੀਆ ਕਿ ਅਸੀਂ ਲੋਕਾਂ ਦੀ ਮੈਂਡੇਟ ਦੀ ਰਿਸਪੈਕਟ ਕਰਨੀ ਹੈ, ਮੈਂ ਫਿਰ ਦੁਬਾਰਾ ਦੁਹਰਾ ਦਿਆਂ, ਅਸੀਂ ਲੋਕਾਂ ਦੀ ਜਜਮੈਂਟ ਨੂੰ ਕੁਐਸਚਨ ਨਹੀਂ ਕਰ ਰਹੇ, ਅਸੀਂ ਲੋਕਾਂ ਦੇ ਮੈਂਡੇਟ ਦੀ ਰਿਸਪੈਕਟ ਕਰਨੀ ਹੈ, ਦਿਸ ਇਜ਼ ਅ ਵੈਰੀ ਇੰਪੋਰਟੈਂਟ ਪਿਲਰ ਆਫ ਅ ਰਿਸਪੋਂਸੀਬਲ ਮੀਡੀਆ। ਅਸੀਂ ਕੋਈ ਸੋਸ਼ਲ ਮੀਡੀਆ ਕੋਈ ਜਿਸ ਤਰ੍ਹਾਂ ਮੈਂ ਤੇ ਫੇਸਬੁੱਕ ਨੂੰ ਸ਼ੁਰੂ ਤੋਂ ਫੇਕ ਬੁੱਕ ਕਹਿੰਦਾ, ਇਹ ਤੇ ਅਸੀਂ ਕੋਈ ਫੇਕ ਮੀਡੀਆ ਨਹੀਂ ਚਲਾ ਰਹੇ, ਲੇਕਿਨ ਦੋ ਇੰਪੋਰਟੈਂਟ ਪੁਆਇੰਟ ਹੈ ਕਿ ਲੈਟਸ ਮੇਕ ਅਮੈਰੀਕਾ ਗ੍ਰੇਟ ਅਗੇਨ, ਅਮੈਰੀਕਾ ਗ੍ਰੇਟ ਅਗੇਨ ਕਿਆ ਬਣਿਆ, ਦੈਟ ਇਜ਼ ਅ ਕੁਐਸਚਨ, ਮੈਂ ਕੁਐਸਚਨ ਸਿਰਫ ਪੁੱਛ ਰਿਹਾ ਕਿ ਜਿਹੜੀ ਤੁਸੀਂ ਗੱਲ ਕਹੀ ਸੀ ਉਹ ਨਹੀਂ ਹੋਇਆ, ਅੱਛੇ ਦਿਨ ਆਏਗੇ, ਮੋਦੀ ਸਾਹਿਬ ਨੇ ਕਿਹਾ ਅੱਛੇ ਦਿਨ ਆਏਗੇ, ਪਰ ਕਿਆ ਵਾਕਈ ਹੀ ਇੰਡੀਆ ਵਾਸਤੇ ਅੱਛੇ ਦਿਨ ਆਏ ਨੇ? ਇੱਕ ਆਮ ਇੰਡੀਅਨ ਨੂੰ ਕਿਆ ਵਾਕਈ ਹੀ ਉਸ ਲੈਵਲ ਤੇ ਪਹੁੰਚਾ ਸਕੇ ਨੇ? ਹੁਣ ਤੇ ਦੂਸਰਾ ਮੈਂਡੇਟ ਚੱਲ ਰਿਹਾ, ਕੋਈ ਸਾਲ ਦੋ ਸਾਲ ਤੇ ਮੋਦੀ ਸਾਹਿਬ ਨੇ ਰਾਜ ਨਹੀਂ ਕੀਤਾ, ਸੋ ਉਹਦੇ ਤੇ ਕੁਐਸਚਨ ਬਿਲਕੁਲ ਉਠਾਉਣਾ ਬਣਦਾ ਹੈ ਕਿ ਕਿੱਥੇ ਮਾਮਲਾ ਖੜਾ ਆ। ਹੁਣ ਕਿਸਾਨ ਅੰਦੋਲਨ ਤੁਸੀਂ ਦੇਖ ਹੀ ਲਓ ਕਿੱਥੇ ਖੜਾ ਹੈ, ਨਿਆ ਪਾਕਿਸਤਾਨ ਬਣਾਉਣ ਦਾ ਵਾਅਦਾ ਇਮਰਾਨ ਖਾਨ ਸਾਹਿਬ ਦਾ ਸੀਗਾ, ਬਟ ਕਿਆ ਉਹ ਨਿਆ ਪਾਕਿਸਤਾਨ ਬਣਾ ਸਕੇ? ਲੇਕਿਨ ਲੇਕਿਨ ਪਾਕਿਸਤਾਨ ਔਰ ਇੰਡੀਆ ਦੇ ਵਿੱਚ ਇੱਕ ਫਰਕ ਜ਼ਰੂਰ ਰਿਹਾ ਹੈ, ਅਮੈਰੀਕਾ ਦੇ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ, ਕਿਉਂਕਿ ਦੇਖੋ CNN ਤੇ ਲੱਖ ਗਲਤੀਆਂ ਹੋਣਗੀਆਂ, CBC ਦੇ ਉੱਤੇ ਲੱਖ ਗਲਤੀਆਂ ਹੋਣਗੀਆਂ, ਫੌਕਸ ਦੇ ਵਿੱਚ ਲੱਖ ਗਲਤੀਆਂ ਹੋਣਗੀਆਂ, ਲੇਕਿਨ ਤੁਸੀਂ ਇੱਕ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਨੈਰੇਟਿਵ ਬਿਲਡ ਕਰ ਦੇਣਾ ਕਿ ਸਾਰਾ ਕੁਝ ਝੂਠ ਹੈ, ਸਾਰਾ ਕੁਝ ਗਲਤ ਹੈ, ਕੋਈ ਇਲੈਕਸ਼ਨ ਫਰੌਡ ਹੋਇਆ, ਇਲੈਕਸ਼ਨ ਪਹਿਲਾਂ ਹੀ ਫਰੌਡ ਡਿਕਲੇਅਰ ਕਰ ਦੇਣਾ, ਔਰ ਲੋਕਾਂ ਨੂੰ ਇਸ ਹੱਦ ਤੱਕ ਤੁਸੀਂ ਲੈ ਜਾਣਾ ਕਿ ਲੋਕਾਂ ਨੇ ਜਾ ਕੇ, ਸਰ ਦੇਖੋ ਜਦੋਂ 9/11 ਦਾ ਅਟੈਕ ਹੋਇਆ ਨਾ, ਤੇ ਉਹਨਾਂ ਨੇ 2-3 ਬਿਲਡਿੰਗਾਂ ਗਰਾਣੀਆਂ ਸੀਗੀਆਂ ਜਿਹੜੀਆਂ ਇਹਨਾਂ ਨੇ ਗਰਾਈਆਂ, ਤੇ ਉਸ ਤੋਂ ਇਲਾਵਾ ਟਾਰਗੇਟ ਸੀਗਾ 9/11 ਦੇ ਦਰਮਿਆਨ ਕਿ ਅਸੀਂ ਕੈਪੀਟਲ ਹਿਲ ਦੇ ਉੱਤੇ ਜਾ ਕੇ ਜਹਾਜ਼ ਮਾਰਨਾ, ਇੱਕ ਜਹਾਜ਼ ਉਹਨਾਂ ਨੇ ਉੱਥੇ ਗਿਰਾਉਣਾ ਸੀਗਾ ਕੈਪੀਟਲ ਹਿਲ ਤੇ, ਉਹਨਾਂ ਨੂੰ ਲੱਭਿਆ ਨੀ ਕੈਪੀਟਲ ਹਿਲ, ਉਹ ਜਾ ਕੇ ਉਹਨਾਂ ਨੇ ਪੈਂਟਾਗਨ ਦੀ ਬਿਲਡਿੰਗ ਦੇ ਕੋਲ ਜਿਹੜਾ ਜਹਾਜ਼ ਗਿਰਿਆ ਉਹ ਉੱਥੇ ਚਲੇ ਗਏ। ਉਹ ਕੈਪੀਟਲ ਹਿਲ ਇੱਕ ਕੌਂਸਟੀਟਿਊਸ਼ਨ ਦੀ, ਇੱਕ ਡੈਮੋਕ੍ਰੇਸੀ ਦੀ, ਇੱਕ ਉਹ ਮੁਕੱਦਸ ਜਗ੍ਹਾ ਹੈਗੀ ਹੈ, ਇੱਕ ਉਹ ਪਵਿੱਤਰ ਜਗ੍ਹਾ ਹੈ
ਜਿੱਥੇ ਕਿ ਅੱਜ ਤੱਕ ਇੰਨੀ ਵੱਡੀ ਗੱਲ ਨਹੀਂ ਹੋਈ। ਅੱਜ ਦੇਖ ਲਓ ਤੁਸੀਂ ਲੋਕਾਂ ਨੂੰ ਪ੍ਰਵੋਕ ਕਰਕੇ ਕੀ ਕੁਛ ਕਰਵਾ ਦਿੱਤਾ ਉੱਥੇ, ਤੁਸੀਂ ਦੇਖ ਲਿਆ।
ਮੈਂ ਇਹ ਗੱਲ ਕਰ ਰਿਹਾ ਹੈਗਾ ਸਰ, ਮੈਂ ਕਿਹਾ ਇਹ ਗੱਲ ਇਹੀ ਕਰ ਰਿਹਾ ਨਾ, ਜੇ ਵੀ ਹੁਣ ਇਲੈਕਸ਼ਨ ਜਿੱਤੇ ਅਗਰ ਜੋ ਬਾਈਡਨ ਜਿੱਤਿਆ ਦੈਟ ਮੀਨਸ ਨੋ, ਪਰ ਪਹਿਲਾਂ ਇਲੈਕਸ਼ਨ ਟਰੰਪ ਜਿੱਤਿਆ। ਮੈਂ ਏਜੰਡੇ ਦੀ ਗੱਲ ਕਰ ਰਿਹਾ ਜੀ, ਤੁਸੀਂ ਇਹ ਗੱਲ ਕਰਦੇ ਵੀ ਤੁਸੀਂ ਤਾਂ ਹੁਣ ਦੀ ਗੱਲ ਕਰ ਰਹੇ ਹੋ ਨਾ ਜੀ, ਮੈਂ ਤਾਂ 4 ਸਾਲ ਪਹਿਲਾਂ ਦੀ ਗੱਲ ਕਰ ਰਿਹਾ। ਮੈਂ ਤਾਂ ਉਹ ਗੱਲ ਕਰ ਰਿਹਾ ਵੀ ਜਦੋਂ 4 ਸਾਲ ਪਹਿਲਾਂ ਲੋਕਾਂ ਦੇ ਦਿੱਤੇ ਮੈਂਡੇਟ ਦੇ ਉੱਪਰ ਮਿਸਟਰ ਟਰੰਪ ਇਲੈਕਸ਼ਨ ਜਿੱਤਿਆ, ਪ੍ਰੈਜੀਡੈਂਟ ਬਣਿਆ, ਤਾਂ ਉਦੋਂ ਨੈਂਸੀ ਪੈਲੋਸੀ ਉਹਦਾ ਕੀ ਰੋਲ ਰਿਹਾ? ਮੈਂ ਡੇ 1 ਤੋਂ ਜਿੰਨਾ ਜ਼ਹਿਰ ਹੋ ਗਿਆ, ਮੈਂ ਕੀ ਮੈਂ ਇਹ ਗੱਲ ਹੀ ਕਰ ਰਿਹਾ ਹੈਗਾ ਵੀ ਜਿੰਨਾ ਮਿਸਟਰ ਟਰੰਪ ਅਗਰ ਰਿਸਪੋਂਸੀਬਲ ਹੈਗੇ ਨੇ ਡਿਵਾਈਡ ਪੰਜ, ਉਹਨੇ ਮੇਰੇ ਨੈਂਸੀ ਪੈਲੋਸੀ ਵੀ ਰਿਸਪੋਂਸੀਬਲ ਹੈਗੀ ਹੈ, ਬਿਕੋਜ਼ ਸ਼ੀ ਪ੍ਰੋਵੋਕਡ। ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ, ਜਿਹੜੇ ਤੁਸੀਂ ਪੁਆਇੰਟ ਰੇਜ਼ ਕੀਤੇ ਕਿ ਵੀ ਹਾਂ ਵੀ ਇਹ ਪੁਆਇੰਟ ਦੇ ਬੇਸ ਦੇ ਉੱਪਰ ਆਹ ਪਾਪੂਲਰ ਬਿਆਨ ਦਿੱਤੇ ਜਾਂ ਆਹ ਪ੍ਰੋਬਲਮਾਂ ਸੀਗੀਆਂ ਵਾਈਟ ਕਮਿਊਨਿਟੀ ਦੇ ਵਿੱਚ, ਆਹ ਸੈਂਟੀਮੈਂਟ ਸੀਗੇ, ਉਹ ਹੈਗੇ ਵੀ ਸੀਗੇ, ਉਹ ਹੁਣ ਵੀ ਹੈਗੇ ਨੇ ਜੀ, ਉਹ ਐਂਟੀ ਮਾਈਗ੍ਰੇਸ਼ਨ ਐਡਾ ਜਿੰਨਾ ਸਟਰੋਂਗ ਸੈਂਟੀਮੈਂਟ ਉਹਨਾਂ ਦੇ ਵਿੱਚ ਹੈਗਾ ਉਹ ਹੁਣ ਵੀ ਹੈਗਾ। ਪਰ ਮੈਂ ਗੱਲ ਇਹ ਕਰ ਰਿਹਾ ਕਿ ਉਸ ਟਾਈਮ ਜਿਹੜੀ ਪ੍ਰੋਵੋਕੇਸ਼ਨ, ਜਿਹੜੇ ਸੈਂਟੀਮੈਂਟਸ ਦੇ ਉੱਪਰ ਟਰੰਪ ਸਾਹਿਬ ਨੂੰ ਵੋਟਾਂ ਮਿਲੀਆਂ ਔਰ ਇਲੈਕਸ਼ਨ ਜਿੱਤੇ, ਉਹ ਨੈਂਸੀ ਪੈਲੋਸੀ ਨੇ ਉਸੇ ਚੀਜ਼ ਦੇ ਉੱਪਰ ਉਹਨਾਂ ਨੂੰ ਹੋਰ ਜ਼ਿਆਦਾ ਪ੍ਰੋਵੋਕ ਕੀਤਾ।
ਤੁਸੀਂ ਆਪਣੀ ਗੱਲ ਰਿਪੀਟ ਕਰ ਰਹੇ ਹੈਗੇ ਹੋ, ਗੱਲ ਤੁਹਾਡਾ ਪੁਆਇੰਟ ਆ ਗਿਆ। ਨੈਂਸੀ ਪੈਲੋਸੀ ਦੇ ਸਰ ਪੋਲੀਟੀਕਲ ਬਿਕਰਿੰਗ ਹਮੇਸ਼ਾ ਹੋਏਗੀ, ਹਮੇਸ਼ਾ ਹੋਏਗੀ। ਦੇਖੋ ਮੇਰੀ ਗੱਲ ਸੁਣੋ ਬੜੇ ਧਿਆਨ ਦੇ ਨਾਲ, ਇੱਕ ਮਿੰਟ। ਰਾਹੁਲ ਗਾਂਧੀ ਕਹਿੰਦਾ ਚੌਕੀਦਾਰ ਚੋਰ ਹੈ, ਉਹ ਬੋਲਦਾ ਰਿਹਾ ਚੌਕੀਦਾਰ ਚੋਰ ਹੈ, ਉਹ ਬੋਲਦਾ ਰਿਹਾ ਰਫੇਲ ਡੀਲ ਘੁਟਾਲਾ ਹੋਇਆ, ਕਿਸੇ ਨੇ ਨੀ ਸੁਣੀ ਸੀਟਾਂ ਉਹਨਾਂ ਦੀਆਂ, ਤੁਸੀਂ ਦੇਖ ਲਓ ਕਿੱਥੇ ਆਈਆਂ ਕਾਂਗਰਸ ਦੀਆਂ, ਠੀਕ ਹੈ। ਨੈਂਸੀ ਪੈਲੋਸੀ ਜੋ ਮਰਜ਼ੀ ਬੋਲਦੀ ਰਹੇ, ਮੈਂ ਇਸ ਦਰਮਿਆਨ ਤੁਹਾਨੂੰ ਇੱਕ ਹੋਰ ਖਬਰ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਕਿ ਫੇਸਬੁੱਕ ਨੇ ਇਨਡੈਫੀਨੇਟ ਬੈਨ ਲਗਾ ਦਿੱਤਾ ਹੈ।
These social media, they are all of them are basically liberals, or secondly capitalist liberal. ਤੁਸੀਂ ਕਰੋਨੀ ਕੈਪੀਟਲਿਜ਼ਮ ਦੀ ਹੁਣੇ ਗੱਲ ਕਰ ਰਹੇ ਹੋ ਨਾ, ਇਹ ਮਲਟੀ ਬਿਲੀਅਨ ਦਾ ਸਭ ਤੋਂ ਵੱਡੀਆਂ ਕੰਪਨੀਆਂ ਇਹ ਬਣੀਆਂ ਹੋਈਆਂ ਨੇ, ਬੀਟ ਐਮਾਜ਼ੋਨ, ਬੀਟ ਫੇਸਬੁੱਕ।
ਦੇਖੋ
ਕਰੋਨੀ, ਇਹ ਵੀ ਕਰੋਨੀ ਕੈਪੀਟਲਿਜ਼ਮ ਹੀ ਹੈ ਨਾ ਜੀ, ਐਂਡ ਦੇ ਟਾਕ ਅਬਾਊਟ ਦਿਸ ਲਿਬਰਲਿਜ਼ਮ, ਦੈਟ ਇਜ਼ ਅਮਿਊਜ਼ਿੰਗ ਬੇਸਿਕਲੀ। ਮਤਲਬ ਜਿੰਨਾ ਡਰਾਮਾ ਮੈਂ ਉਹੀ ਕਹਿ ਰਿਹਾ, ਦੀਸ ਸੋ ਕਾਲਡ ਲਿਬਰਲਸ ਦੇ ਹੈਵ ਅ ਜਿੰਨਾ ਫੇਕ, ਇਜ਼ ਨਾਟ ਓਨਲੀ ਫੇਕ ਫੇਸਬੁੱਕ, ਇਹਨਾਂ ਦੇ ਚਿਹਰੇ ਵੀ ਬੇਸਿਕਲੀ ਫੇਕ ਨੇ ਜੀ, ਦੇ ਹੈ ਸਮਥਿੰਗ ਔਨ ਦਾ ਐਲਸ ਔਨ ਦਾ ਫੇਸ ਐਂਡ ਸਮਥਿੰਗ ਐਲਸ ਇਨ ਦੇ ਹਾਰਟ।
ਨਹੀਂ ਫਿਰ ਤੇ ਮੈਂ ਇਹ ਵੀ ਕੁਐਸਚਨ ਕਰਦਾ ਹੈਗਾ ਹੈ। ਹਾਂਜੀ ਫਿਰ ਤੇ ਤੇਜਿੰਦਰ ਜੀ, ਮੈਂ ਰੈਪ ਅਪ ਕਰਦਾ ਜੀ, ਅਗਲੇ ਕਾਲਰ ਵੱਲ ਵੀ ਜਾਣਾ। ਕੁਲਜੀਤ ਜੌਲ ਸਾਹਿਬ ਤੁਹਾਡੀ ਕਾਲ ਅਗਲੀ ਹੈ, ਫਿਰ ਬਨਾਰਸੀ ਸਾਹਿਬ, ਗੁਰਦੀਪ ਸਿੰਘ ਜੀ, ਹੁਮਾਯੂ ਸਾਹਿਬ, ਤੁਹਾਡੀਆਂ ਸਾਰੀਆਂ ਕਾਲਸ ਅਸੀਂ ਲਵਾਂਗੇ। ਲੇਕਿਨ ਮੈਂ ਕੁਇਕਲੀ ਬਸ ਇੱਥੇ ਇਹ ਗੱਲ ਵੀ ਜ਼ਰੂਰ ਕਹਿਣਾ ਚਾਹੁੰਦਾ ਹੈ,
ਆਪਣੀ ਭੁੱਖ ਮਿਟਾਉਣੀ ਹੈ, ਪਹੁੰਚਣਾ ਤੁਸੀਂ ਬਰਾੜ ਤੇ। ਜੇਕਰ ਸਾਥੀਓ ਤੁਹਾਨੂੰ ਸੀਪੀ ਅਵਨੀਸ਼ ਅਗਰਵਾਲ ਜੀ ਦੇ ਨਾਲ ਗੱਲ ਕਰਨ ਦਾ ਮੌਕਾ ਮਿਲੇ, ਬੜੇ ਹੀ ਪਿਆਰ ਦੇ ਨਾਲ, ਇਹਤਰਾਮ ਦੇ ਨਾਲ ਸਾਰੀ ਫਾਈਨੈਂਸ਼ੀਅਲ ਪਲੈਨਿੰਗ ਬਾਰੇ, ਰਿਸਕ ਮੈਨੇਜਮੈਂਟ ਬਾਰੇ, ਟੈਕਸਿਸ ਬਾਰੇ, ਸਭ ਇਨਕਮ ਕਿੱਥੇ ਤੁਸੀਂ ਲਾਉਣੀ ਹੈ, ਪਰਿਵਾਰ ਦੇ ਵਿੱਚ ਇਨਕਮ ਕਿਸ ਤਰ੍ਹਾਂ ਸਪਲਿਟ ਕਰਨੀ ਹੈ, ਤੁਸੀਂ ਕਾਲ ਕਰੋ ਸੀਪੀ ਅਵਨੀਸ਼ ਅਗਰਵਾਲ ਜੀ ਨੂੰ 6475002296 ਤੇ, 6475002296 ਤੇ ਅਵਨੀਸ਼ ਅਗਰਵਾਲ ਜੀ ਦੇ ਫਿਊਨਰਲ ਸਰਵਿਸਿਸ ਲਈ ਬ੍ਰਾਂਟਨ ਕ੍ਰੈਮਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ ਦਾ ਨੰਬਰ 9542582222. ਜੀ ਸਤਿ ਸ਼੍ਰੀ ਅਕਾਲ, ਸਾਡੇ ਸਾਰਿਆਂ ਵੱਲੋਂ ਤੁਹਾਨੂੰ ਵੈਰੀ ਹੈਪੀ ਨਿਊ ਈਅਰ, ਤੁਹਾਡੀ ਪਹਿਲੀ ਇੰਟਰਵਿਊ ਇਸ ਸਾਲ ਦੀ, ਤੇ ਅੱਜ ਕੁਝ ਡੇਟਾ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ, ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਜਾ।
ਜੀ ਮੇਰੇ ਵੱਲੋਂ ਵੀ ਸਾਰੇ ਹੀ ਸਰੋਤਿਆਂ ਨੂੰ ਹੈਪੀ ਨਿਊ ਈਅਰ ਜੀ, ਤੇ ਆਸ ਕਰਦੇ ਹਾਂ ਕਿ ਇਹ ਸਾਲ ਵੀ ਜਿਹੜਾ ਹੈਗਾ ਉਹ ਲੋਕਾਂ ਲਈ ਸੁੱਖ ਸ਼ਾਂਤੀ ਵਾਲਾ ਹੋਵੇ ਜੀ। ਜਿਸ ਤਰ੍ਹਾਂ ਪਿਛਲੇ ਸਾਲ ਦੇ ਵਿੱਚ ਅਸੀਂ ਜਿਹੜਾ ਹੈਗਾ ਬੜਾ ਔਖਾ ਟਾਈਮ ਕੱਟਿਆ ਹੈਗਾ, ਸਟਿਲ ਅਸੀਂ ਉਸੇ ਟਾਈਮ ਦੇ ਵਿੱਚ ਹੈਗੇ ਹਾਂ, ਪਰ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਇਹ ਜਿਹੜਾ ਸਾਲ ਹੈਗਾ ਉਹ ਸੁੱਖ ਸਵੀਲੀ ਜਿਹੜਾ ਹੈਗਾ ਉਹ ਮਿਲੇ ਜੀ। ਤੇ ਡਾਟਾ ਜੀ ਜਿਹੜਾ ਉਹ ਜਿਹੜਾ ਆਪਾਂ ਲਾਸਟ ਈਅਰ ਦਾ ਹੈਗਾ ਉਹ ਤੁਹਾਡੇ ਨਾਲ ਥੋੜਾ ਸ਼ੇਅਰ ਕਰਨਾ ਚਾਹੁੰਦੇ ਹਾਂ, ਤੇ ਨਾਲ ਦੀ ਨਾਲ ਜਿਹੜਾ ਹੈਗਾ ਕੁਛ ਹਿਸਟੋਰੀਕਲ ਜਿਹੜੇ ਪ੍ਰੀਵੀਅਸ ਈਅਰਸ ਨੇ ਉਹਦੇ ਬਾਰੇ ਵੀ ਮੈਂ ਜਿਹੜਾ ਹੈਗਾ ਡਾਟਾ ਉਹ ਸ਼ੇਅਰ ਕਰਨਾ ਚਾਹ ਰਿਹਾ ਹੈਗਾ। ਇੱਕ ਤਾਂ ਜਿਹੜਾ ਲਾਸਟ ਈਅਰ ਦੀ ਰਿਪੋਰਟ ਜਿਹੜੀ ਹੈਗੀ ਆ ਟੋਰਾਂਟੋ ਰੀਅਲ ਸਟੇਟ ਬੋਰਡ ਦੇ ਵੱਲੋਂ ਜਿੰਨੀਆਂ ਵੀ ਸੇਲਸ ਜਾਂ ਐਵਰੇਜ ਪ੍ਰਾਈਸਿਸ ਨੇ ਉਹ ਜਿਹੜੀਆਂ ਰਿਲੀਜ਼ ਕੀਤੀਆਂ ਗਈਆਂ ਨੇ ਜੀ ਕੱਲ੍ਹ, ਤੋ ਉਹਦੇ ਵਿੱਚ ਜਿਹੜਾ ਹੈਗਾ ਜਿਹੜੀਆਂ ਸਾਡੀਆਂ ਸੇਲਸ ਹੈਗੀਆਂ ਨੇ ਤਕਰੀਬਨ 95,000 ਪਲੱਸ ਦੇ ਵਿੱਚ ਜਿਹੜੀਆਂ ਟੋਰਾਂਟੋ ਰੀਅਲ ਸਟੇਟ ਜਿਹੜਾ ਬੋਰਡ ਹੈਗਾ ਸਿਸਟਮ ਦੇ ਵਿੱਚ ਐਮ ਐਲ ਐਸ ਸਿਸਟਮ ਦੇ ਵਿੱਚ ਸੇਲਸ ਹੋਈਆਂ ਨੇ, ਜਿਹੜੀਆਂ ਕਿ ਤਕਰੀਬਨ 8.4% ਜਿਹੜੀਆਂ ਸੇਲਸ ਆ ਉਹ 2019 ਦੇ ਨਾਲੋਂ ਉਹ ਜ਼ਿਆਦਾ ਹੋਈਆਂ ਨੇ। ਜੇਕਰ ਐਵਰੇਜ ਪ੍ਰਾਈਸ ਦੀ ਗੱਲ ਕਰਦੇ ਹੈਗੇ ਹਾਂ ਜੀ, ਤਕਰੀਬਨ 13.5% 13.5% ਜਿਹੜੀ ਐਵਰੇਜ ਪ੍ਰਾਈਸ ਹੈਗੀ ਆ ਉਹ 2019 ਦੇ ਨਾਲੋਂ ਜਿਹੜੀ ਹੈ 2020 ਦੇ ਵਿੱਚ ਇਨਕਰੀਜ਼ ਹੋਈ ਹੈ। ਜੇਕਰ ਮੈਂ ਇਕੱਲੇ ਦਸੰਬਰ ਮੰਥ ਦੀ ਜਿਹੜੀ ਗੱਲ ਕਰਦਾ, ਬੜਾ ਹਿਸਟੋਰੀਕਲੀ ਸਾਡੀਆਂ ਜਿਹੜੀਆਂ ਹੈਗੀਆਂ ਦਸੰਬਰ 2020 ਦੇ ਵਿੱਚ ਜਿਹੜੀਆਂ ਸੇਲਸ ਹੋਈਆਂ ਨੇ ਜੀ, ਜਿਹੜੀਆਂ ਕਿ ਤਕਰੀਬਨ 64.5% ਹਾਈ ਸੇਲਸ ਨੇ ਦੈਨ ਕੰਪੇਅਰ ਟੂ ਪ੍ਰੀਵੀਅਸ ਲਾਸਟ ਈਅਰ ਦਾ ਜਿਹੜਾ 2019 ਦਾ ਦਸੰਬਰ ਸੀਗਾ ਉਹਦੇ ਨਾਲੋਂ ਜਿਹੜੀਆਂ ਪ੍ਰਾਈਸਿਸ ਜਿਹੜੀਆਂ ਉਹ ਜਿਹੜੀਆਂ ਸੇਲਸ ਜਿਹੜੀਆਂ ਉਹ ਤਕਰੀਬਨ 64% ਜ਼ਿਆਦਾ ਹੋਈਆਂ ਨੇ, ਅਤੇ ਜਿਹੜੀ ਐਵਰੇਜ ਪ੍ਰਾਈਸ ਹੈਗੀ ਆ ਉਹ ਵੀ ਤਕਰੀਬਨ ਦਸੰਬਰ ਮੰਥ ਦੀ ਜਿਹੜੀ ਹੈਗੀ ਆ 11.2% ਜਿਹੜੀ ਹੈਗੀ ਆ ਉਹ ਲਾਸਟ 2019 ਦੇ ਜਿਹੜੇ ਦਸੰਬਰ ਦੇ ਨਾਲ ਜ਼ਿਆਦਾ ਹੋਈਆਂ ਨੇ। ਸੋ ਓਵਰਆਲ ਜਿਹੜੀ ਰੀਅਲ ਸਟੇਟ ਦੀ ਮਾਰਕੀਟ ਹੈਗੀ ਆ ਜੀ 2020 ਦੀ ਬਹੁਤ ਸਟਰੋਂਗ ਜਿਹੜੀ ਉਹ ਰਹੀ ਹੈਗੀ ਆ, ਈਵਨ ਦੋ ਅਸੀਂ ਪੈਂਡੈਮਿਕ ਦੇ ਟਾਈਮ ਦੇ ਵਿੱਚ ਵੀ ਜਿਹੜਾ ਹੈਗਾ ਉਹ ਨਿਕਲਿਆ, ਕਾਫੀ ਸਾਰੇ ਜਿਹੜੀਆਂ ਸੇਲਸ ਸੀਗੀਆਂ ਕਾਫੀ ਜਿਹੜੇ 3-4 ਮੰਥ ਸੀਗੇ ਆਈ ਵੁੱਡ ਸੇ ਤਕਰੀਬਨ ਮਾਰਚ ਤੋਂ ਲੈ ਕੇ ਮੇ ਤੱਕ ਦੇ ਜਿਹੜੇ ਮੰਥ ਸੀਗੇ ਉਹਦੇ ਵਿੱਚ ਸੇਲਸ ਵੀ ਕਾਫੀ ਡਿਕਰੀਜ਼ ਹੋਈਆਂ ਸਨ, ਪਰ ਬਾਅਦ ਵਾਲੇ ਜਿਹੜੇ ਮਹੀਨੇ ਜਿਹੜੇ 2020 ਦੇ ਜਿਹੜੇ ਰਹੇ ਹੈਗੇ ਆ ਉਹਨਾਂ ਨੇ ਸੇਲਸ ਜਿਹੜੀਆਂ ਰਿਕਵਰ ਕੀਤੀਆਂ, ਤੇ ਕਈ ਮੰਥ ਜਿਹੜੇ ਜਿਸ ਤਰ੍ਹਾਂ ਦਸੰਬਰ ਦਾ ਮੰਥ ਹੈਗਾ ਹਿਸਟੋਰੀਕਲੀ ਜਿਹੜੀਆਂ ਸੇਲਸ ਹਨ ਉਹ ਜਾਂ ਪ੍ਰਾਈਸਿਸ ਨੇ ਉਹ ਸਾਰੀਆਂ ਉਹਨਾਂ ਨੇ ਬੀਟ ਕਰ ਦਿੱਤੀਆਂ ਹਨ। ਠੀਕ ਹੈ, ਮੈਂ ਜੇਕਰ ਮੈਂ ਪਿਛਲੇ 10 ਸਾਲ ਦੀ ਗੱਲ ਕਰਦਾ ਹੈਗਾ ਜੀ, ਮੈਂ ਬੈਕ ਟੂ ਜਿਹੜਾ ਹੈਗਾ 2011 ਦੇ ਵਿੱਚ ਤੁਹਾਨੂੰ ਲੈ ਕੇ ਜਾਂਦਾ, ਸੋ ਉਸ ਟਾਈਮ ਦੇ ਉੱਤੇ ਜਿਹੜਾ 2011 ਸੀਗਾ ਜੀ ਉਸ ਸਾਲ ਵਿੱਚ ਤਕਰੀਬਨ ਜਿਹੜੀਆਂ 89,000 ਸੇਲਸ ਹੋਈਆਂ ਸਨ ਜਿਹੜੀਆਂ ਟੋਰਾਂਟੋ ਐਮ ਐਲ ਐਸ ਸਿਸਟਮ ਦੇ ਵਿੱਚ ਹੋਈਆਂ ਸਨ, ਤੇ 2011 ਦੀ ਜਿਹੜੀ ਐਵਰੇਜ ਪ੍ਰਾਈਸ ਸੀਗੀ ਜਿਸ ਤਰ੍ਹਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਈਅਰ ਐਂਡ ਦੀ ਜਿਹੜੀ ਐਵਰੇਜ ਪ੍ਰਾਈਸ ਸੀਗੀ ਤਕਰੀਬਨ $4,65,000 ਐਵਰੇਜ ਪ੍ਰਾਈਸ ਜੀ ਟੀ ਏਰੀਆ ਦੇ ਵਿੱਚ ਸੀਗੀ ਜਿਹੜੇ ਰੈਜੀਡੈਂਸ਼ੀਅਲ ਹਾਊਸਿਸ ਨੇ ਜੀ। ਤੇ ਜੇਕਰ ਮੈਂ ਤੁਹਾਨੂੰ ਮਿਡ ਈਅਰ ਦੇ ਜੇਕਰ 2015 ਦੀ ਗੱਲ ਕਰਦਾ ਹੈਗਾ, ਸੋ ਸਾਡੀਆਂ ਜਿਹੜੀਆਂ ਉਹ 2015-16 ਦੇ ਵਿੱਚ ਹਾਈਐਸਟ ਸੇਲਸ ਹੋਈਆਂ ਸਨ, 16 ਜਿਹੜਾ ਹਾਈਐਸਟ ਸੇਲਸ ਅਜੇ ਤੱਕ ਦਾ ਜਿਹੜਾ ਹੈਗਾ, ਤਕਰੀਬਨ 1,13,000 ਸੇਲਸ ਜਿਹੜੀਆਂ ਸਨ ਉਹ 2016 ਦੇ ਵਿੱਚ ਹੋਈਆਂ ਸਨ, ਤੇ ਉਸ ਟਾਈਮ ਦੇ ਉੱਤੇ ਸਾਡੀ ਐਵਰੇਜ ਪ੍ਰਾਈਸ ਜੀ ਟੀ ਏਰੀਆ ਦੇ ਵਿੱਚ ਤਕਰੀਬਨ ਜਿਹੜੀ ਹੈਗੀ ਆ 730,000 ਸੀਗੀ। ਸੋ ਜਿਸ ਤਰ੍ਹਾਂ ਹੁਣ ਇਸ ਸਾਲ ਜਿਹੜੀ ਹੈਗੀ 2020 ਦੇ ਵਿੱਚ ਜਿਹੜੀ ਸਾਡੀਆਂ ਸੇਲਸ ਹਨ ਤਕਰੀਬਨ 95,000 ਪਲੱਸ ਦੇ ਵਿੱਚ ਹੋਈਆਂ ਹਨ, ਤੇ ਐਵਰੇਜ ਪ੍ਰਾਈਸ ਜਿਹੜੀ ਹੈਗੀ ਆ ਸਾਡੀ ਤਕਰੀਬਨ $930,000 ਦੇ ਤਕਰੀਬਨ ਹੋ ਚੁੱਕੀ ਹੈਗੀ ਆ। ਸੋ ਪਿਛਲੇ 10 ਸਾਲਾਂ ਦੇ ਵਿੱਚ ਤਕਰੀਬਨ ਜਿਹੜੀ ਪ੍ਰਾਈਸਿਸ ਹਨ ਉਹ ਡਬਲ ਹੋ ਚੁੱਕੀਆਂ ਨੇ ਜੀ, ਜਿਹੜੀਆਂ ਐਵਰੇਜ ਪ੍ਰਾਈਸ ਜਿਹੜੀ ਹੈਗੀ ਆ ਉਹ 2011 ਦੇ ਵਿੱਚ $4,00,000 ਤਕਰੀਬਨ $64,999 ਸੀ, ਵਿੱਚ ਆਈ ਵੁੱਡ ਸੇ ਕਿ $4,65,000 ਸੀਗੀ, ਤੇ ਤਕਰੀਬਨ ਹੁਣ ਜਿਹੜੀ ਹੈਗੀ ਆ $930,000 ਤੱਕ ਐਵਰੇਜ ਪ੍ਰਾਈਸ ਪਿਛਲੇ 10 ਸਾਲ ਦੇ ਵਿੱਚ ਟੋਰਾਂਟੋ ਏਰੀਆ ਦੇ ਵਿੱਚ ਜਿਹੜੀ ਰੈਜੀਡੈਂਸ਼ੀਅਲ ਹਾਊਸਿਸ ਨੇ ਉਹਦੇ ਵਿੱਚ ਹੋ ਚੁੱਕੀ ਹੈਗੀ ਆ ਜੀ। ਸੋ ਓਵਰਆਲ ਜਿਹੜੇ ਆਉਣ ਵਾਲੇ ਸਾਲ ਨੇ ਜਾਂ ਆਉਣ ਵਾਲਾ ਮੈਂ 2021 ਦੀ ਗੱਲ ਕਰਦਾ ਹੈਗਾ, ਸੋ ਇਹਦੇ ਵਿੱਚ ਵੀ ਜਿਹੜੀ ਇਸ ਵੇਲੇ ਸਾਡੀ ਜਿਹੜੀ ਰੀਅਲ ਸਟੇਟ ਦੀ ਮਾਰਕੀਟ ਹੈਗੀ ਆ ਕਾਫੀ ਸਟਰੋਂਗ ਜਿਹੜੀ ਹੈਗੀ ਸਟਾਰਟ ਹੋਈ ਹੈਗੀ ਆ, ਨੰਬਰ ਆਫ ਸੇਲਸ ਨੇ ਉਹ ਕਾਫੀ ਅੱਛੀਆਂ ਇਹਨਾਂ ਦਿਨਾਂ ਦੇ ਵਿੱਚ ਵੀ ਜਿਹੜੀਆਂ ਚੱਲ ਰਹੀਆਂ ਨੇ। ਨੰਬਰ ਆਫ ਜਿਹੜੀਆਂ ਲਿਸਟਿੰਗਸ ਨੇ ਉਹਨਾਂ ਦੀ ਥੋੜੀ ਸ਼ਾਰਟੇਜ ਜਿਹੜੀ ਆ ਓਵਰਆਲ ਮਾਰਕੀਟ ਦੇ ਵਿੱਚ ਜਿਹੜੀ ਆ ਉਹ ਦੇਖੀ ਜਾ ਰਹੀ ਹੈਗੀ ਆ, ਸੋ ਇਸ ਕਰਕੇ ਇਸ ਟਾਈਮ ਤੇ ਸੈਲਰਸ ਮਾਰਕੀਟ ਜਿਹੜੀ ਹੈਗੀ ਆ ਉਹਨੂੰ ਮੈਂ ਕਹਿ ਸਕਦਾ ਹੈਗਾ ਕਿ ਸੈਲਰਸ ਜਿਹੜੀ ਹੈਗੀ ਆ ਜੇਕਰ ਪ੍ਰੋਪਰਟੀ ਅਸੀਂ ਮਾਰਕੀਟ ਚ ਲੈ ਕੇ ਆਉਂਦੇ ਹਾਂ ਤਾਂ ਕਾਫੀ ਅੱਛੀ ਪ੍ਰਾਈਸ ਤੇ ਮਲਟੀਪਲ ਆਫਰ ਦੇ ਨਾਲ ਕਾਫੀ ਪ੍ਰੋਪਰਟੀ ਜਿਹੜੀਆਂ ਉਹ ਵਿਕ ਰਹੀਆਂ ਨੇ। ਸੋ ਮੇਰੇ ਵੱਲੋਂ ਵੀ ਜਿਹੜੀਆਂ ਹੈਗੀਆਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਹੈਗੀਆਂ ਰੀਅਲ ਸਟੇਟ ਸਰਵਿਸਿਸ ਜਿਹੜੀਆਂ ਪ੍ਰੋਵਾਈਡ ਮੈਂ ਕਰਦਾ ਆ ਰਿਹਾ ਹੈਗਾ, ਤਕਰੀਬਨ ਮੈਂ ਪਿਛਲੇ 17 ਸਾਲ ਤੋਂ ਮਾਰਕੀਟ ਵਿੱਚ ਕੰਮ ਕਰ ਰਿਹਾ ਜੀ। ਸੋ ਇਸ ਸਾਲ ਦੇ ਵਿੱਚ 2021 ਦੇ ਵਿੱਚ ਵੀ ਕਿਸੇ ਵੀ ਜਿਹੜੇ ਸਰੋਤ ਨੇ ਇਸ ਟਾਈਮ 'ਤੇ ਜਿਹੜਾ ਪ੍ਰੋਗਰਾਮ ਸੁਣ ਰਹੇ ਨੇ ਕਿਸੇ ਤਰ੍ਹਾਂ ਦੀ ਰੀਅਲ ਸਟੇਟ ਦੀ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋਵੋ ਤਾਂ ਤੁਸੀਂ ਮੇਰੀਆਂ ਸਰਵਿਸਿਜ਼ ਲੈ ਸਕਦੇ ਹੋ, ਚਾਹੇ ਤੁਸੀਂ ਰੈਜੀਡੈਂਸ਼ੀਅਲ ਪ੍ਰੋਪਰਟੀਜ਼ ਬਾਏ ਕਰਨੀਆਂ ਹੋਣ, ਸੇਲ ਕਰਨੀਆਂ ਹੋਣ, ਜਾਂ ਫਿਰ ਕਮਰਸ਼ੀਅਲ ਪ੍ਰੋਪਰਟੀਜ਼ ਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਦੀ ਵੀ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋਵੋ, ਜਾਂ ਸਪੈਸ਼ਲੀ ਕਿਸੇ ਨੇ ਲੈਂਡ ਦੇ ਵਿੱਚ ਇਨਵੈਸਟਮੈਂਟ ਕਰਨੀ ਹੋਵੇ ਤਾਂ ਉਹਦੇ ਲਈ ਉਹਦੇ ਵਿੱਚ ਮੈਂ ਕਾਫੀ ਜਿਹੜੀ ਹੈਗੀ ਮੇਰੇ ਕੋਲ ਜਿਹੜੀ ਹੈਗੀ ਐਕਸਪੀਰੀਅੰਸ ਹੈ ਜੀ ਲੈਂਡ ਦਾ, ਸੋ ਉਹਦੇ ਲਈ ਵੀ ਮੈਨੂੰ ਕਾਲ ਕੀਤੀ ਜਾ ਸਕਦੀ ਹੈਗੀ ਆ। ਸੋ ਮੈਨੂੰ ਮੇਰਾ ਨੰਬਰ ਹੈ ਜੀ, ਤੁਸੀਂ ਰੀਚ ਆਊਟ ਕਰ ਸਕਦੇ ਹੋ ਐਟ 416-543-2005, 416-543-2005, ਜਾਂ ਤੁਸੀਂ sukhpora.com ਵਿਜ਼ਿਟ ਕਰਕੇ ਜਿੰਨੀਆਂ ਵੀ ਐਮ ਐਲ ਐਸ ਦੇ ਉੱਤੇ ਟੋਰਾਂਟੋ ਐਮ ਐਲ ਐਸ ਦੀਆਂ ਲਿਸਟਡ ਪ੍ਰੋਪਰਟੀਜ਼ ਨੇ ਉਹ ਦੇਖ ਸਕਦੇ ਹੋ। ਆਫਿਸ ਵੀ ਤੁਸੀਂ ਮੈਨੂੰ ਵਿਜ਼ਿਟ ਕਰ ਸਕਦੇ ਹੋ, ਤੁਸੀਂ ਕੋਈ ਡਿਟੇਲ ਜਿਹੜੀ ਹੈਗੀ ਆ ਗੱਲਬਾਤ ਕਰਨੀ ਹੋਵੇ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਤੁਸੀਂ ਜਿਹੜੇ ਹੈਗਾ ਆਪਣਾ ਜਿਹੜਾ ਰੀਅਲ ਸਟੇਟ ਰਿਲੇਟਡ ਜਿਹੜਾ ਤੁਸੀਂ ਕੋਈ ਟ੍ਰਾਂਜੈਕਸ਼ਨ ਕਰਨੀ ਹੋ ਤਾਂ ਉਹਦੇ ਲਈ ਵੀ ਮੈਨੂੰ ਤੁਸੀਂ ਮਿਲ ਸਕਦੇ ਹੋ। ਨੰਬਰ ਵਨਸ ਅਗੇਨ 416-543-2005, 416-543-2005। ਵਨਸ ਅਗੇਨ ਹੈਪੀ ਨਿਊ ਈਅਰ ਟੂ ਆਲ, ਐਂਡ ਤੁਹਾਨੂੰ ਵੀ ਸਾਡੇ ਸਾਰੇ ਜਿਹੜੇ ਹੈਗੇ ਸਟਾਫ ਨੂੰ ਵੀ ਤੇ ਵਾਈ ਮੀਡੀਆ ਨੂੰ ਜੀ ਬਹੁਤ ਬਹੁਤ ਜਿਹੜੀਆਂ ਹੈਗੀਆਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ ਵੈਰੀ ਮੱਚ ਜੀ।
ਥੈਂਕ ਯੂ ਸੋ ਮਚ ਸੁਖਸ਼ੀ, ਆਲ ਦਾ ਵੈਰੀ ਬੈਸਟ ਡੇ ਸੇ। ਥੈਂਕ ਯੂ।
ਥੈਂਕ ਯੂ
ਜੀ। ਦੋਸਤੋ ਹੁਣ ਸਮਾਂ ਹੋ ਗਿਆ ਯੁਪੀਰ ਜੀ ਤੇ ਅਯਾਜ਼ ਖਾਨ ਜੀ ਹੋਰਾਂ ਦੀ ਦਿਲਚਸਪ ਗੱਲਬਾਤ ਸੁਣਨ ਦਾ, ਤੇ ਜ਼ਰੂਰ ਓਵਰ ਟੂ ਯੂ ਯੁਪੀਰ ਜੀ।
ਹੈਲੋ ਹੈਲੋ,
ਹਾਂਜੀ ਮੇਰੀ ਆਵਾਜ਼ ਠੀਕ ਹੈ ਜੀ, ਤੁਹਾਨੂੰ ਆ ਰਹੀ ਹੈ?
ਮੇਰਾ ਜੀ 5-6 ਵਾਰੀ ਡਿਸਕਨੈਕਟ ਕੀਤਾ ਗਿਆ। ਮੈਂ
ਮੇਰੀ ਆਵਾਜ਼ ਆ ਰਹੀ ਹੈ ਜੀ?
ਉਹ ਮਤਲਬ 5-6 ਵਾਰੀ ਡਿਸਕਨੈਕਟ ਕਰਤਾ ਸੀ, ਮੈਂ ਫੇਰ ਫੋਨ ਕੀਤਾ।
ਹਾਂਜੀ ਇੱਕ ਸੈਕਿੰਡ ਹੋਲਡ ਕਰੋ ਜੀ, ਮੇਰੀ ਆਵਾਜ਼ ਸੁਣੀ ਨਾ ਜੀ, ਆ ਰਹੀ ਹੈ ਤੁਹਾਨੂੰ?
ਉਹ ਮੇਰਾ ਜਿਹੜਾ ਫੇਰ ਨਾ ਮੈਨੂੰ ਡਿਸਕਨੈਕਟ ਕਰ ਦੇਣਾ।
ਮੇਰੀ ਆਵਾਜ਼ ਆ ਰਹੀ ਹੈ ਜੀ?
ਜੀ ਬਿਲਕੁਲ ਤੁਹਾਡੀ ਆਵਾਜ਼ ਸੁਣਾਈ ਦੇ।
ਮੈਂ ਜੀ ਹਮਾਇਓ ਬੋਲ ਰਿਹਾ, ਮੈਨੂੰ ਫੇਰ ਨਾ 6ਵੀਂ ਵਾਰੀ ਡਿਸਕਨੈਕਟ ਕਰ ਦੇਣਾ।
ਹਾਂਜੀ ਹਾਂਜੀ ਗੋ ਅਹੈਡ ਜੀ, ਹਮਾਇਓ ਤੁਸੀਂ ਆਉਂਦੇ ਰਹੋ। ਹਾਂਜੀ ਗੋ ਅਹੈਡ।
ਹੈਲੋ ਇਨਸਾਨੀਅਤ ਦੇ ਨਾਤੇ ਜਿਹੜੇ ਨਾ ਉਹਦੇ ਵੱਲ ਨੀ ਹੋਏ ਤੇ ਉਹਦੀ ਹਮਦਰਦੀ ਦਾ ਕੁਛ ਨਾ ਕੁਛ ਕਰਨਾ ਚਾਹੀਦਾ ਸਭ ਨੂੰ, ਤੇ ਉਹਦਾ ਤੁਸੀਂ ਬੜਾ ਕੁਛ ਕਰੋ ਤੇ ਮਨ ਜੋ ਕੋ। ਤੇ ਬਾਕੀ ਦੂਜਾ ਟਰੰਪ ਦਾ ਜਿਹੜਾ ਹੈਗਾ ਨਾ ਜੀ, ਟਰੰਪ ਦਾ ਤੁਹਾਨੂੰ ਪਤਾ ਹੋਏਗਾ ਕਿ ਜੋ ਵੀ ਕਰਦਾ ਕਹਿੰਦੇ ਨਾ ਉਹ ਮੁਹਾਵਰਾ ਫਾਰਸੀ ਦਾ ਚਾਹ ਕੁੰਡਾ ਚਾਹ ਦਰਪੇਸ਼, ਜਿਹੜਾ ਕਿਸੇ ਵੇਲੇ ਖੂਹ ਕਰ ਗੋੜਦਾ ਨਾ ਖੋਦਾ, ਉਹ ਫਿਰ ਖੁਦ ਵੀ ਡਿੱਗ ਪੈਂਦਾ। ਇਹ ਦੁਨੀਆਂ ਦੇ ਠੀਕ ਹੈ, ਬੜੀ ਵਿਆਪਤੀ ਹੋਈ ਹੈ ਡੈਮੋਕ੍ਰੇਸੀ ਦੇ ਨਾਲ ਬਹੁਤ ਵੱਡਾ, ਲੇਕਿਨ ਤੁਸੀਂ ਦੇਖੋ ਸਾਰੀ ਦੁਨੀਆ 'ਚ ਇਹਨਾਂ ਨੇ ਇਹੀ ਕੀਤਾ ਦਾ, ਖਾਸ ਤੌਰ 'ਤੇ ਮੁਸਲਮਾਨ ਮੁਲਕਾਂ ਅਤੇ ਪਾਕਿਸਤਾਨ ਦੇ ਨਾਲ ਹੈ। ਅਤੇ ਅੱਛਾ ਮੈਂ ਹੁਣ ਜਿਹੜੀ ਚੀਜ਼ ਵਾਸਤੇ ਮੈਂ ਬੜੀ ਦੇਰ ਦਾ ਅੱਜ ਹੋਲਡ ਕਰ ਰਿਹਾ ਤਾਂ ਤੁਹਾਨੂੰ ਫੋਨ ਕੀਤਾ, ਉਹ ਇਹ ਵੇ ਕਿ ਪਿਛਲੇ ਸਾਲ ਜਿਹੜਾ ਨਾ 2019 ਦੇ ਵਿੱਚ ਅਪ੍ਰੈਲ ਦੇ ਵਿੱਚ ਇੱਕ ਜਗ੍ਹਾ ਮੀਟਿੰਗ ਸੀ ਕਿ 600 ਬੰਦਾ ਹੈ ਸੀ, ਤੁਹਾਨੂੰ ਪਤਾ ਹੀ ਹੈ ਨਾ ਕਿ ਮੈਂ ਮੀਟਿੰਗਾਂ ਅਟੈਂਡ ਕਰਨਾ ਹਿਊਮਨ ਰਾਈਟ ਦੂਜਾ ਅਤੇ ਸਾਰਾ। ਉੱਥੇ ਗੱਲ ਹੋਈ ਸੀ, ਉੱਥੇ ਉਹ ਬੱਚੀਆਂ ਨੇ ਵੱਡਿਆਂ ਨੇ ਤਾਂ ਮੈਨੂੰ ਕਿਹਾ ਜੀ ਮਾਈਓ ਸਰ ਤੁਸੀਂ ਤਾਂ ਦੂਜਿਆਂ ਕਿਹਾ ਅੰਕਲ ਜੀ ਤੁਸੀਂ ਇੱਕ ਬੜੀ ਅੱਛੀ ਗੱਲ ਕੀਤੀ ਹੈ ਕਿ ਤੁਸੀਂ ਜ਼ਰੂਰਤ ਕੀਤੀ ਹੈ, ਬੜੇ ਘੱਟ ਬੰਦੇ ਜ਼ਰੂਰਤ ਕਰਦੇ ਨੇ, ਤੁਸੀਂ ਦੱਸਿਆ ਵੇ। ਇੰਡੀਅਨ ਨੇ ਕਿਹਾ ਕਿ ਜੀ ਇੰਡੀਆ ਦੇ ਵਿੱਚ ਨਾ ਕਿ ਹਰ ਮੁਲਕ 'ਚ ਇੰਡੀਵਿਜੁਅਲ ਲੈਵਲ ਦੇ ਉੱਤੇ ਹਿਊਮਨ ਰਾਈਟ ਵਾਇਲੇਸ਼ਨ ਹੁੰਦੀਆਂ ਨੇ, ਈਵਨ ਕੈਨੇਡਾ ਬੇਸ
ਨਹੀਂ
ਹੋਲਡ ਨਹੀਂ, ਤੁਸੀਂ ਮੇਰੀ ਗੱਲ ਸੁਣ ਲਓ, ਮੈਂ ਛੋਟੀ ਜਿਹੀ ਨਹੀਂ ਕਰਨੀ ਹੈ। ਉਹਨਾਂ ਨੇ ਇਹ ਕਿਹਾ ਕਿ ਤੁਸੀਂ ਆਹ ਜਿਹੜਾ ਕਿਹਾ ਨਾ ਕਿ ਜੀ ਇੰਡੀਆ ਦੇ ਵਿੱਚ ਸਰਕਾਰੀ ਲੈਵਲ ਦੇ ਉੱਤੇ ਇਹ ਜਿਹੜਾ ਉਹਨਾਂ ਦੇ ਨਾਲ ਰੇਪ ਵਗੈਰਾ ਹੁੰਦੇ ਨੇ ਨਾ, ਤੇ ਅੱਛਾ ਉਹਨਾਂ 'ਚ ਜਿਹੜੇ ਬੱਚੇ ਪੈਦਾ ਹੁੰਦੇ ਨੇ ਉਹ ਮੁਸਲਮਾਨ ਜਾਂ ਸਿੱਖ ਹੋਣ, ਉਹ ਉਹਨਾਂ ਨੂੰ ਫਿਰ ਗੱਦਾਰ ਬਣਾ ਦਿੰਦੇ ਨੇ, ਉਹ ਜਾਲੀ ਮੁਸਲਮਾਨ ਜਾਂ ਜਾਲੀ ਸਿੱਖ ਬਣ ਜਾਂਦੇ ਨੇ, ਜਾਲੀ ਕ੍ਰਿਸਚਨ, ਉਹ ਵੀ ਆ ਕੇ ਨਾ ਇੰਡੀਅਨ ਗਵਰਨਮੈਂਟ ਦੀ।
ਬਹੁਤ ਤੁਹਾਡਾ ਧੰਨਵਾਦ ਜੀ ਸਰ, ਪਲੀਜ਼ ਹੋਲਡ ਕਰ ਲਓ, ਇਫ ਯੂ ਕੁਡ ਪਲੀਜ਼ ਹੋਲਡ ਦਾ ਲਾਈਨ, ਸਾਡੇ ਸਪੌਂਸਰ ਵੇਟ ਕਰ ਰਹੇ ਨੇ, ਉਹਨਾਂ ਦਾ 11:40 ਦੇ ਟਾਈਮ ਸੀਗਾ, 45 ਤੇ ਆਲਰੇਡੀ ਲੇਟ ਹੋ ਗਿਆ, ਮੇਰੀ ਰਿਕੁਐਸਟ ਆ ਕਾਲ ਤੁਸੀਂ ਪਲੀਜ਼ ਹੋਲਡ ਕਰ ਲੈਣਾ, ਪਲੀਜ਼ ਹੋਲਡ ਕਰ ਲੈਣਾ, ਸਾਰੀਆਂ ਕਾਲ ਤੁਸੀਂ ਆਉਂਦੇ ਲਵਾਂਗੇ, ਲੇਕਿਨ ਉਸ ਤੋਂ ਪਹਿਲਾਂ ਕਿ ਅਸੀਂ ਅਗਲੀ ਕਾਲ ਨਾਲ ਜਾਈਏ, ਸਾਡੇ ਸਪੌਂਸਰ ਇੰਤਜ਼ਾਰ ਕਰ ਰਹੇ ਨੇ। ਜੀ ਮੈਂ ਸਵਾਗਤ ਕਰਨਾ ਚਾਹੁੰਦਾ ਅਯਾਜ਼ ਭਾਜੀ ਸਾਹਿਬ ਦਾ। ਅਯਾਜ਼ ਜੀ ਆਪਕਾ ਵਾਈ ਮੀਡੀਆ ਗਰੁੱਪ ਕੀ ਤਰਫ ਸੇ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਥੈਂਕ ਯੂ ਯੁਧਵੀਰ ਜੀ, ਥੈਂਕ ਯੂ, ਨੋ ਵਰੀਜ਼, ਆਈ ਕੈਨ ਆਲਵੇਜ਼ ਵੇਟ, ਯੂ ਡੋਨਟ ਹੈਵ ਟੂ ਵਰੀ ਸਰ, ਬਟ ਥੈਂਕ ਯੂ ਫਾਰ ਹੈਵਿੰਗ ਮੀ ਔਨ, ਆਪਕੋ ਔਰ ਆਪਕੀ ਟੀਮ ਕੋ ਹੈਪੀ ਨਿਊ ਈਅਰ ਯੁਧਵੀਰ ਜੀ, ਐਂਡ ਵਿਸ਼ਿੰਗ ਯੂ ਅਗੇਨ ਆਲ ਦਾ ਬੈਸਟ ਇਨ 2021, ਜੋ ਹਮਾਰੇ ਲਿਸਨਰਸ ਹੈ ਸਭ ਕੋ ਵੀ, ਕਿ ਯੂ ਨੋ ਪ੍ਰੇਅਰਸ ਦੈਟ ਯੂ ਨੋ ਐਵਰੀਬਡੀ ਹੈਜ਼ ਗੁੱਡ ਹੈਲਥ ਐਂਡ ਕੰਟੀਨਿਊਡ ਸਕਸੈਸ ਇਨ ਦਾ ਨਿਊ ਈਅਰ ਸਰ, ਥੈਂਕ ਯੂ ਵੈਰੀ ਮੱਚ।
ਥੈਂਕ ਯੂ, ਮੈਂ ਇੱਕ ਵਾਰ ਫਿਰ ਆਪਣੇ ਸਾਰੇ ਕਾਲਰਸ ਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਪਲੀਜ਼ ਤੁਸੀਂ ਵੇਟ ਕਰ ਲੈਣਾ, ਸਾਰਿਆਂ ਨੂੰ ਕਾਲ ਤੁਸੀਂ ਜ਼ਰੂਰ ਔਨ ਦੀ ਏਅਰ ਲਵਾਂਗੇ, ਐਵਰੀਬਡੀ ਵਿਲ ਬੀ ਅਕੋਮੋਡੇਟਡ, ਬਸ ਅਸੀਂ ਕਿਉਂਕਿ ਵਕਤ ਦਾ ਸਾਨੂੰ ਥੋੜ੍ਹਾ ਜਿਹਾ ਖਿਆਲ ਰੱਖਣਾ ਪੈਂਦਾ ਹੈਗਾ, ਅਸੀਂ ਗੱਲਬਾਤ ਕਰ ਲਈਏ ਯਾਦ ਸਾਹਿਬ ਦੇ ਨਾਲ ਰਾਈਟ ਆਫਟਰ ਦਾ ਡਿਸਕਸ਼ਨ, ਐਵਰੀ ਸਿੰਗਲ ਕਾਲ ਜਿਹੜੀ ਹੈ ਹਮਾਇਓ ਸਾਹਿਬ ਤੁਹਾਡੀ ਵੀ, ਕੁਲਜੀਤ ਜੋਲ ਸਾਹਿਬ ਤੁਹਾਡੀ ਵੀ, ਨਾਲ ਤੇਜਿੰਦਰ ਜੀ, ਸਾਰੀ ਕਾਲ ਅਸੀਂ ਔਨ ਦੀ ਏਅਰ ਕਰਾਂਗੇ, ਸਾਡੀ ਜਿਹੜੇ ਡਿਸਕਸ਼ਨ ਯਾਦ ਸਾਹਿਬ ਦੇ ਨਾਲ ਜਿਹੜੀ ਡਿਸਕਸ਼ਨ ਹੋ ਜਾਏ। ਯਾਦ ਸਾਹਿਬ ਮੈਂ ਚਾਹੂੰਗਾ ਕਿ ਸਭ ਪਹਿਲੇ ਆਪਕੇ ਓਪਨਿੰਗ ਕਮੈਂਟ ਲੈਣਾ ਚਾਹੂੰਗਾ ਕਿ ਕੱਲ ਜੋ ਰਿਪੋਰਟ ਆਈ ਹੈ ਟ੍ਰਿਪ ਦੀ, 2020 ਐਸੇ ਮਾਨਾ ਜਾ ਰਿਹਾ ਥਾ ਕਿ ਵਨ ਆਫ ਦਾ ਵਰਸਟ ਈਅਰ ਹੋਗਾ, ਲੇਕਿਨ ਐਸਾ ਕੁਛ ਨਹੀਂ ਹੁਆ, ਆਪਣੇ ਵੀ ਦੇਖਾ ਹੈ, ਕਿਆ ਲੱਗਤਾ ਹੈ ਮੇਨ ਰੀਜ਼ਨ ਅਗਰ ਆਪ ਅਨੈਲਿਸਿਸ ਕਰੇ, ਕਿਉਂਕਿ ਅਬ ਕਨਫਰਮ ਹੋ ਗਿਆ ਹੈ ਟ੍ਰਿਪ ਕੀ ਰਿਪੋਰਟ ਸੇ ਕਿ $1,00,000 ਕੇ ਆਸ ਪਾਸ ਘਰ ਕੀ ਕੀਮਤ ਬੜ ਗਈ, ਸੇਲਸ ਵੀ ਬਹੁਤ ਜ਼ਿਆਦਾ ਹੋਈ ਹੈ, ਵਨ ਆਫ ਦਾ ਰਿਕਾਰਡ ਈਅਰ 2020, ਕਿਆ ਕਾਰਨ ਹੈ ਇਸਕਾ?
ਦੇਖੋ ਯੁਧਵੀਰ ਜੀ, ਦੋ ਤਿੰਨ ਕਾਰਨ ਹੈ ਇਸਕੇ, ਪਹਿਲੇ ਤੋਂ ਇੱਕ ਬਾਤ ਹੈ ਕਿ ਇੰਟਰਸਟ ਰੇਟ ਬਹੁਤ ਲੋ ਹੈ, ਜੋ ਯੂ ਨੋ ਜੋ ਜਿਸਕੀ ਹਮ ਬਾਤ ਕਰ ਚੁੱਕੇ ਹੈ ਫਿਊ ਟਾਈਮਸ ਓਵਰ ਦਾ ਲਾਸਟ ਫਿਊ ਵੀਕਸ ਸ਼ੋ ਕੇ ਅੰਦਰ, बहुत बहुत कम इंटरेस्ट रेट है, और कुछ बात चल रही थी कि पॉसिबली फिक्स रेट्स और ऊपर जा सकते हैं, वो भी नहीं हुआ है. एज अ मैटर ऑफ फैक्ट देव कम डाउन इवन मोर. सो द जो इंटरेस्ट रेट से जो इतने कम है, दे आर द ड्राइविंग फोर्स ऑफ द रियल एस्टेट मार्केट. एक तो ये बात है. दूसरी बात है युद्धवीर जी, बॉटम लाइन ये है, देखो जब प्राइसेस गो अप बिकॉज द डिमांड इज हाई, देर इज वेरी वेरी हाई डिमांड फॉर रियल एस्टेट. अब बात ये है कि आई थिंक पीपल्स लाइव्स आर बीइंग रिस्ट्रक्चर्ड, कि पीपल आर मूविंग इन डिफरेंट एरियाज, इनको मकान चाहिए घर में से काम करने के लिए, क्योंकि बहुत सारे लोग अभी घर में से भी काम कर रहे हैं. सो सिंगल फैमिली ड्वेलिंग है, इसकी डिमांड बढ़ती जा रही है. और आज भी कल वर्चुअल कॉल था युद्धवीर जी, ऑल टॉप इकोनॉमिस्ट ऑफ द फाइव मेजर बैंक्स, और जब मैं वो पढ़ रहा था, सीआईबीसी का इकोनॉमिस्ट, बीमो का इकोनॉमिस्ट, टीडी का इकोनॉमिस्ट, दे आर ऑल ऑल्सो प्रिडिक्टिंग के इफ द वैक्सीनेशन को अच्छी तरह से लगाया जाए, इन अदर वर्ड्स द प्रोसेस हैज टू बी नॉट जस्ट टू गेट द वैक्सीन बट गेटिंग द शॉट्स इन द आर्म्स ऑफ कैनेडियंस, एंड इफ दैट कैन हैपन दे आर प्रिडिक्टिंग दैट 2021 के अंदर इकोनॉमिक ग्रोथ विल बी क्वाइट गुड इन कैनेडा. सो दैट इज गोइंग टू बी येट अनदर ड्राइवर ऑफ रियल एस्टेट प्राइसिंग. सो ये बहुत सारे कॉम्बिनेशन है जिसकी वजह से प्राइसेस ऊपर जा रहे हैं और अभी भी जा रहे हैं. युद्धवीर जी देखो अभी भी जा रहे हैं. एक मेरा क्लाइंट है, कल उसने ऑफर डालिए, उसकी एक्सेप्टेंस ऑफ ऑफर्स इज ऑन फ्राइडे, ऑलरेडी मुझे कहते हैं 14 ऑफर्स रजिस्टर हो गई है. अभी ये तो जनवरी का महीना है युद्धवीर जी, इज नॉट सपोज टू बी लाइक दैट. डिमांड बहुत हाई है, इंटरेस्ट रेट्स बहुत लो है. आई थिंक देयर इज सम ऑप्टिमिज्म इन द मार्केट अबाउट द वैक्सीनेशन, एंड इफ वी कैन, दो आज का नंबर्स मैंने देखे बहुत ज्यादा है ओंटेरियो के अंदर, बट एज द वैक्सीनेशन आर रोल्ड आउट एंड अप्लाइड टू कैनेडियंस, आई थिंक वी कैन सी सम पॉजिटिव मूवमेंट ऑन द इकोनॉमिक फ्रंट, एंड दैट इज गोइंग टू बूस्ट द रियल एस्टेट प्राइसेस. सो मुझे नहीं लगता है इसी जी इसमें कुछ सॉफ्टनेस आने वाली है रियल एस्टेट मार्केट के अंदर. डिमांड बहुत है, अभी भी डिमांड बहुत है, और अभी भी हम इतने बिजी है कि इट्स अनबिलीवेबल. इन जनवरी वी आर नॉट एज बिजी. सो एक दो मेरा शो था सुबह, आई डिड नॉट गो ऑन देम बिकॉज आई जस्ट टू बिजी. सो ये दैट वुड बी माई रिस्पॉन्स कि आई थिंक द प्राइसेज आर एक्सपेक्टेड टू एटलीस्ट रिमेन वेयर दे आर. सर्टनली आई डोंट एंटिसिपेट कि दे गोइंग टू ड्रॉप.
2021 में अगर किसी ने भी घर खरीदना है इन्वेस्टमेंट के लिए अपने लिए, एयाज बांजी साहब आपकी टीम ग्रो कर रही है विच इज गुड. आपको बहुत बहुत मुबारकबाद नए साल की भी, आपकी टीम की ग्रोथ की भी, और उम्मीद करते हैं कि 2021 और आने वाला साल आपके लिए अच्छा रहे. वाई एयाज बांजी या उनकी टीम से क्यों संपर्क किया जाए अगर किसी ने मॉर्गेज लेनी है?
देखो जैसे ये रियल एस्टेट की वैल्यूज बढ़ती जा रहे हैं, बैंक्स आर ऑल्सो बींग वेरी केयरफुल कि वो कैसे इनको पैसे लेंड करना चाहिए, क्योंकि आपको पता है इवेंचुअली द मार्केट विल स्टेबिलाइज, इट कैन नेवर जस्ट कंटिन्यू टू गो अप एंड अप एंड अप. जैसे हमने 2008 कैनेडा के अंदर देखे, यूएस के अंदर देखे थे when the रियल एस्टेट मार्केट क्रैश्ड. सो बैंक्स हैव टू बी केयरफुल. अभी बैंक की नजर में आपकी एप्लीकेशन कैसी होनी चाहिए, कैसे इसको प्रेजेंट किया जाए, क्या प्रोडक्ट के लिए प्रेजेंट किया जाए, या तो शुड वी इवन प्रेजेंट इट बिफोर वी इवन नो कि आपकी अप्रूवल हो सकती है या नहीं हो सकती है. इसको सब लोग प्री अप्रूवल कहते हैं, मैं इसको प्री एनालिसिस कहता हूं कि वी हैव टू सिट डाउन, आपका सब एनालाइज करके हम आपको सही गाइडेंस देंगे कि देखो कुलविंदर जी आपका मॉर्गेज हो सकता है या नहीं हो सकता है. नहीं हो सकता है तो इसका पाथ फॉरवर्ड ऐसे कि आप ये चेंजेस करो नेक्स्ट 3 मंथ के अंदर, जिसके हिसाब से हम आपका मॉर्गेज करवा लेंगे. या तो आपका हो सकता है मगर कौन सी बैंक से हम आपका मॉर्गेज करवा के आपको दे, क्या आपके लिए अच्छा प्रोडक्ट है, क्या आपके लिए फिक्स रेट अच्छा है या वेरिएबल रेट अच्छा है, क्या आप इन्वेस्टमेंट प्रॉपर्टी खरीदना चाहते हैं तो आपकी पॉसिबिलिटीज क्या है फाइनेंसिंग की, क्या आप इन्वेस्टमेंट प्रॉपर्टीज खरीदना चाहते हैं मगर आपको डाउन पेमेंट आपकी मकान में से निकालना है तो वो भी हो सकता है क्या. देखो युधवीर जी एक और बात है, 2020 के अंदर बहुत लोगों को मुश्किल हुई है. सो वी सी दैट अ लॉट ऑफ पीपल हैव सॉर्ट ऑफ एक्यूमुलेटेड डेट, तो इसको डेट प्लानिंग कैसे करनी चाहिए, क्या आपके पास मकान है तो इसमें ये सब डेट कंसोलिडेट हो सकता है, मोर्गेज के अंदर या नहीं हो सकता है, और होने से आपका क्या फायदा है, व्हाट बेनिफिट्स डू यू गेट बाय कंसोलिडेटिंग, ये सब एनालिसिस है, ये सब इसका मॉडल है हमारे पास युद्धवीर जी, इसको हमें कहते हैं बेस्ट प्रैक्टिसेस ऑफ मोर्गेज फंडिंग, जिसको हम फॉलो करके क्लाइंट्स को अच्छी एडवाइस देते हैं कि ये पाथ पे चलो, इस पाथ पे मत चलो, बिकॉज इन द लॉन्ग रन, जैसे मैं हर वक्त बोलता हूं युद्धवीर जी, द बेस्ट मोर्गेज इज द वन दैट यू डू नॉट हैव। तो कैसे हम आपकी गोल की प्लानिंग करें कि आपका मोर्गेज रिटायर भी हो सके एट सम एज, डिपेंडिंग अपन आपकी फाइनेंशियल प्लानिंग कैसी है। सो वी असिस्ट इन मेकिंग दोज प्लान्स आल्सो, कि आपके जब आई एम 47 नाउ, आई डोंट वांट टू हैव अ मोर्गेज एट एज 62, तो इसको कैसे प्लान किया जाए कि आपका मोर्गेज 62 के अंदर खत्म हो जाना चाहिए। सो दोज आर द थिंग्स दैट वी डू। Yes, our team is growing. Actually, हमारी एक member आपकी show में भी आने वाली है आज afternoon को, समरीत बॉल, वो भी आपकी community के member है, very good, very professional युद्धवीर जी, very knowledgeable, मेरी team की senior member है। We are here to provide this support to all the listeners, and इसके लिए आप हमारे साथ meeting कर सकते हैं with taking all the precautions in place, आप Zoom meeting कर सकते हैं, आप मुझे phone कर सकते हैं। We are very happy. We are very excited about 2021. We are already very busy at the beginning of the year, but we really look forward to assisting as many clients. और एक last बात ये बताना चाहता हूँ युद्धवीर जी, बहुत ही clients आपके show से हमें advice के लिए phone करते हैं, क्या हमें ये लेना चाहिए या तो वो लेना चाहिए, क्या हमें हमारा mortgage को break करना चाहिए और ऐसे रहने देने चाहिए। It doesn't matter if they don't deal with me. We are very happy to provide that guidance, very happy to provide the right advice, and many listeners have heard to us, aur usne kiye jo hum isko bataye aur baad mein hame phone karke thank you bolte hain, because it has benefited them. We are here and we are here for the community, we want to help. Thank you so much.
Thank you very much. Your phone number ek bari phir de de aap, main ek bari das suna chahna hai ki je tusi mortgage de bare kade vi sochde ho, bejhijak hoke aaj panji saab yara di team de naal call karo, 2021 de vich vadhiya planning tonu karke denge sir, phone number zarur dijiye ek
baar. Thank you Yudhvir ji, thank you for your help. 416-616-3646 416-616-3646 और युद्धवीर जी जो वॉइस मेल फुल मिले तो प्लीज लिसनर्स को मैं बताना चाहता हूँ कि आप मुझे टेक्स्ट लगा दीजिए आपके नाम के साथ, एंड आई विल बी रिटर्निंग ऑल द कॉल्स। थैंक यू सो मच युद्धवीर जी,
थैंक यू वर्मा जी। और शाम में चैनल वाइज उत्ते गलबात जारी रहेगी, ठीक 7:30 बजे लाइव चैनल वाइज मैं हाजिर होगा, 647-272-7281। थैंक यू।
You are listening to WTOR 770 AM, Youngstown, Toronto.
अपना लोकल स्पॉट ए ओदो सी जो तो सानू इस दी सब तो वध जरूरत सी, एक संपूर्ण तोहफा उना कोल एसी, तुहाडा मनपसंद खाना उना ने तुहाडे तक पहुंचाया, अते हुण जदों उना नू साडी लोड़ है, साडी वारी है उना दा समर्थन करन दी। लोकल खरीदारी करके अते सुरक्षित खरीदारी करके इना कोल कर्बसाइड पिकअप, टेक आउट अते डिलीवरी दे नाल लोकल लई अपना प्यार दिखाओ, सुरक्षित तन नाल खरीदारी करो।
Ontario, yours to rediscover.
किसी भी कानूनी मुश्किल नाल निजिठण लई सही वकील दी चोण करना बहुत जरूरी है।
फाल्कन लॉ पीसी दे तजुर्बेकार वकीलां दी टीम कर सकती है तुहाडी मदद।
मसला चाहे कॉर्पोरेट लॉ दा होवे जां सिविल लिटिगेशन दा, रियल एस्टेट दा होवे जां इमिग्रेशन दा,
फाल्कन लॉ पीसी जानदे हन हर कानूनी समस्या दा हल। COVID-19 दे चलदियां सारियां सर्विसेज डिजिटली अवेलेबल हन।
कॉल फाल्कन लॉ पीसी 647-560-4442
647-560-4442 हेड ऑफिस इन मिसिसागा।
फाल्कन लॉ पीसी।
CIBC ग्लोबल मनी ट्रांसफर के साथ अपने परिवार को ज्यादा से ज्यादा खुशियां दें। CIBC ग्लोबल मनी ट्रांसफर की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही CIBC.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
ਫੈਲਣ ਨੂੰ ਰੋਕੋ। ਕੋਵਿਡ 19 ਜਾਨ ਲੇਵਾ ਹੋ ਸਕਦਾ ਹੈ, ਫਰਜ਼ ਨਿਭਾਉਣ ਦਾ ਵੇਲਾ ਹੁਣ ਹੈ। ਕੋਵਿਡ 19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪਾਇੰਟਮੈਂਟਸ ਲਈ, ਜਾਂ ਜੇ ਤੁਸੀਂ ਕੋਈ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਜਾਰੀ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।